हर ब्रांड का टीवी विद द लोएस्ट प्राइसेस इन द टाउन सिर्फ ब्रैम्पटन टीवी एंड अप्लायंसेस थे ब्रैम्पटन टीवी एंड अप्लायंसेस 801 बोवे ड्राइव वेस्ट ब्रैम्पटन या कॉल करो 905-450-2828-905-450-2828
क्रेडिट भी ले देंगे 11 साल के तजुर्बेकार मॉर्गेज अलायंस ब्रोकर कैनी तालिवाल लाइसेंस नंबर 10530 कॉल 9058122800 905-812-2800 और विजिट mortgagebuddies.ca कैनी
तालिवाल ओ छाए पहने कैनी तालिवाल
यार बड़ी भुख लगी है पर इस वेले खान नु की मिलेगा सारा कुछ तो बंद है
मिलेगा तू चल तो सही
पर किथे
ओ बाबा ढाबा ते जिथे मिलदा है पंजाब दा स्वाद भावे दिन होवे जा रात तुहाडी मिडनाइट क्रेविंग दा इना कोल है हर जवाब बाबा ढाबा एक कई लोकेशन तो सर्व करदे ने
आज ही कॉल करो बाबा ढाबा वाले महावीर बाठोरा नु
905-793-3636 905-793-3636
ते अपना काम खोलन ली तुसी फ्रेंचाइजी भी ले सकदे हो
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale
416-213-1165
सबना मरना आया ए तलख हकीकत है पर सबना दी जिंदगी दा अंत यही है इस संतले समय दिया रस्मां नूं ब्रैम्पटन क्रीमेटोरियन एंड विजिटेशन सेंटर वालों पूरे सत्कार अते मर्यादा नाल निभाउण दे नाल नाल हुण टोरांटो दे ईस्ट वाले पासे दीआं कम्युनिटीज़ लई 384 फिनली एवेन्यू ते एजेक्स क्रीमेटोरियन एंड विजिटेशन सेंटर दीआं सेवावां अवेलेबल ने इस सेंटर विच भी अंतम यात्रा दीआं सारीआं रस्मां इक्को ही छत थले कीतीआं जांदीआं ने वधेरे जानकारी लई वैबसाइट है www.acbc.info टेलीफोन 289-372-3300 जाइंदरजीत सिंह बल नूं 416-666-7655 ते कॉल कीता जा सके
पापा पापा मैं ते मम्मी ने पास्ता ते सैलेड खाना डैड मैं पिज़्ज़ा खाना
जे इनिया फरमाइशा नु होवे पगाना ता फेर सिद्धा शिकागो पिज़्ज़ा ट्विस्ट ही आना
शिकागो पिज़्ज़ा ट्विस्ट जावांगे पिज़्ज़ा विंग सैलेड पास्ता सब कुछ खाके आवांगे टेक आउट अते डिलीवरी ली कॉल करो 905-458-1777 ताजे स्वादले खाने ले याद रखो शिकागोज पिज़्ज़ा ट्विस्ट
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2446 ਜਾਂ ਫਿਰ ਲੰਡਨ 647-4182 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ ਲਾਰਜ ਵੇਅਰ ਹਾਊਸ ਡਾਇਰੈਕਟ ਡਰਾਈਵਿੰਗ ਸਰਵਿਸ ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ KJS ਟਰਾਂਸਪੋਰਟ ਇੰਕ
ਕਾਲ ਕਰੋ 905-799-9500
905-789-9500
KJS ਟਰਾਂਸਪੋਰਟ ਇੰਕ
321 ਓਰੈਂਡਾ ਰੋਡ ਬ੍ਰੈਂਪਟਨ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਸਾਡੇ ਪ੍ਰੋਗਰਾਮ ਦੀ ਦੂਸਰੀ ਸ਼ਿਫਟ ਦੁਪਹਿਰ ਤੋਂ ਬਾਅਦ ਦੀ ਸ਼ਿਫਟ ਦੇ ਵਿੱਚ ਹਾਜ਼ਰ ਹਾਂ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਇਹ ਪ੍ਰੋਗਰਾਮ ਜਿਹੜਾ ਸਾਡਾ ਇਹਨੂੰ ਚੱਲਦੇ ਨੂੰ ਦੋਸਤੋ 10 ਸਾਲ ਹੋ ਗਏ ਨੇ ਕਿਤੇ ਕਿਤੇ ਇਹਨੂੰ ਮੈਂ ਹੋਸਟ ਕਰਦਾ ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਹੋਸਟ ਕਰਦੇ ਨੇ ਤੁਸੀਂ ਸੁਣਦੇ ਹੋ ਪ੍ਰੋਗਰਾਮ ਨੂੰ ਭਰਪੂਰ ਹੰਗਾਰਾ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਦੂਸਰੀ ਸ਼ਿਫਟ ਇਸ ਕਰਕੇ ਕਿਹਾ ਸੀਗਾ ਕਿਉਂਕਿ ਹੁਣ ਅਸੀਂ ਸਵੇਰੇ ਵੀ 7 ਤੋਂ ਲੈ ਕੇ 8 ਵਜੇ ਤੱਕ ਇਹ ਨਗਾਰਾ ਸ਼ੋਅ ਆ ਜਿਹੜਾ ਇਸੇ ਚੈਨਲ ਦੇ ਉੱਤੇ ਕਰਦੇ ਹਾਂ ਅੱਗੇ ਦੀ ਅੱਗੇ ਦੋਸਤੋ ਸੁਨੇਹਾ ਤੁਸੀਂ ਪਹੁੰਚਾ ਦਿਓ ਤਾਂ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਤੁਹਾਡੇ ਕਿਉਂਕਿ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਨੇ ਜਿਨ੍ਹਾਂ ਨੂੰ ਨਹੀਂ ਪਤਾ ਅਜੇ ਸਵੇਰ ਦੇ ਪ੍ਰੋਗਰਾਮ ਬਾਰੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਸੁਨੇਹਾ ਪਹੁੰਚਾਇਆ ਜਾਵੇ ਪਰ ਫਿਰ ਵੀ ਕਿਤੇ ਨਾ ਕਿਤੇ ਫਰਕ ਰਹਿ ਜਾਂਦਾ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਅਜੇ ਪਤਾ ਨਹੀਂ ਕਿਉਂਕਿ ਪਹਿਲਾਂ ਅਸੀਂ ਇਸੇ ਚੈਨਲ 'ਤੇ 2 ਤੋਂ ਲੈ ਕੇ 3 ਵਜੇ ਤੱਕ ਪ੍ਰੋਗਰਾਮ ਕਰਦੇ ਸੀ ਫਿਰ ਸਮੇਂ 'ਚ ਤਬਦੀਲੀ ਹੋਈ ਹੁਣ ਜਿਵੇਂ ਜਿਵੇਂ ਸਰਦੀਆਂ ਆ ਰਹੀਆਂ ਨੇ ਤੁਹਾਨੂੰ ਪਤਾ ਕਿ ਸਾਡੇ ਚੈਨਲ ਦਾ ਟਾਈਮ ਆ ਜਿਹੜਾ ਸਵੇਰੇ ਸਨ ਰਾਈਜ਼ ਟੂ ਸਨਸੈਟ ਸਵੇਰੇ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਹੁੰਦਾ ਹੁਣ ਸੂਰਜ ਚੜ੍ਹਨਾ ਅਤੇ ਛਿਪਣਾ ਤਾਂ ਕਿਸੇ ਦੇ ਵੱਸ 'ਚ ਨਹੀਂ ਉਹ ਸਰਦੀਆਂ ਸੂਰਜ ਛੇਤੀ ਛਿਪਣ ਲੱਗ ਜਾਂਦਾ ਇਸ ਕਰਕੇ ਸਾਡੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਾਡਾ ਰੇਡੀਓ ਟਾਈਮ ਚੈਨਲ ਦਾ ਸਮਾਂ ਥੋੜ੍ਹਾ ਰਹਿ ਜਾਂਦਾ ਇਸ ਕਰਕੇ ਫਿਰ ਸਾਨੂੰ ਦੁਪਹਿਰ ਵਾਲਾ ਪ੍ਰੋਗਰਾਮ ਆ ਜਿਹੜਾ ਉਹ ਸਵੇਰੇ ਕਰਨਾ ਪੈ ਰਿਹਾ ਕਿਉਂਕਿ 7 ਤੋਂ ਬਾਅਦ ਆਰਫਾ ਮੁਜ਼ੱਫਰ ਜੀ ਅਤੇ ਮਾਜਿਦ ਜਮਾਲ ਜੀ ਹੁੰਦੇ ਨੇ ਨਹੀਂ ਤਾਂ ਉਹਨਾਂ ਨੂੰ ਫਿਰ ਸਮਾਂ ਹੀ ਨਹੀਂ ਮਿਲਦਾ ਵਕਤ ਹੀ ਨਹੀਂ ਮਿਲਿਆ ਕਰਨਾ ਇਸ ਕਰਕੇ ਅਸੀਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਚਲੇ ਗਏ ਹਾਂ ਹੁਣ ਖੈਰ ਕੁਝ ਦਿਨ ਅਸੀਂ ਸ਼ਾਮ ਨੂੰ ਵੀ ਕਰਾਂਗੇ ਅਤੇ ਸਵੇਰੇ ਵੀ ਕਰਾਂਗੇ ਪਰ ਅਗਲੇ ਮਹੀਨੇ ਦੇ ਸ਼ੁਰੂ ਦੇ ਦਿਨਾਂ 'ਚ 1 ਤਰੀਕ ਤੋਂ ਅਸੀਂ ਸਵੇਰ ਵਾਲਾ ਪ੍ਰੋਗਰਾਮ ਹੀ ਕਰਿਆ ਕਰਾਂਗੇ ਸਾਡੇ ਸਪੋਂਸਰ ਦਾ ਐਡੀਸ਼ਨਲ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਸਦਕਾ ਸਾਡੇ ਪ੍ਰੋਗਰਾਮ ਕਰਦੇ ਨੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਬੜੀ ਡਿਟੇਲਡ ਡਿਸਕਸ਼ਨ ਕੀਤੀ ਸੀ ਰੀਅਲ ਅਸਟੇਟ ਮਾਰਕੀਟ ਬਾਰੇ ਕਾਫੀ ਸਾਰੇ ਸੱਜਣਾਂ ਨੇ ਕਾਲ ਵੀ ਕੀਤੀ ਧੰਨਵਾਦ ਦੋਸਤੋ ਅਸੀਂ ਵਿਸ਼ਾ ਜਿਹੜਾ ਹੁਣ ਬਦਲਦੇ ਹਾਂ ਜੀ 4-5 ਦਿਨਾਂ ਦੀ ਗੱਲ ਆ ਚੋਣਾਂ ਤੋਂ ਪਹਿਲਾਂ ਇੱਕ ਸੱਜਣ ਨੇ ਸਵਾਲ ਕੀਤਾ ਸੀ ਉਹ ਸਵਾਲ ਸੀਗਾ ਬਜ਼ੁਰਗਾਂ ਬਾਰੇ ਕਿਉਂਕਿ ਚੋਣਾਂ ਚੱਲਦੀਆਂ ਸੀ ਚੋਣਾਂ ਦੇ ਵਿੱਚ ਅਲੱਗ ਅਲੱਗ ਪਾਰਟੀਆਂ ਦੀ ਅਲੱਗ ਅਲੱਗ ਮੁੱਦਿਆਂ ਬਾਰੇ ਅਲੱਗ ਅਲੱਗ ਪਹੁੰਚ ਹੁੰਦੀ ਆ ਅਲੱਗ ਅਲੱਗ ਅਪਰੋਚ ਹੁੰਦੀ ਆ ਅਤੇ ਚੋਣਾਂ ਤੋਂ ਪਹਿਲਾਂ ਅਸੀਂ ਉਹ ਹੀ ਦੱਸਦੇ ਹੁੰਦੇ ਹਾਂ ਵੀ ਫਲਾਨੀ ਪਾਰਟੀ ਆਹ ਕਹਿੰਦੀ ਹੁੰਦੀ ਹੈ ਫਲਾਨੀ ਪਾਰਟੀ ਆਹ ਕਹਿੰਦੀ ਹੈ ਪਰ ਜਿਹੜੇ ਸਾਡੇ ਸੀਨੀਅਰਸ ਨੇ ਖਾਸ ਕਰਕੇ ਜਿਹੜੇ ਲੌਂਗ ਟਰਮ ਕੇਅਰ ਦੇ ਵਿੱਚ ਚਲੇ ਜਾਂਦੇ ਨੇ ਉਹਨਾਂ ਬਾਰੇ ਪਾਰਟੀਆਂ ਦੇ ਅਲੱਗ ਅਲੱਗ ਵਾਅਦੇ ਹੁੰਦੇ ਨੇ ਹੁਣ ਸਰਕਾਰ ਕੀ ਕਰਦੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਵਾਅਦਿਆਂ 'ਤੇ ਪੂਰਾ ਉਤਰਦੀ ਆ ਨਹੀਂ ਉਤਰਦੀ ਉਹ ਇੱਕ ਅਲੱਗ ਇਸ਼ੂ ਆ ਪਰ ਉਹ ਸੱਜਣ ਨੇ ਇੱਕ ਉਹ ਸਵਾਲ ਆ ਜਿਹੜਾ ਇਸ ਤਰੀਕੇ ਨਾਲ ਕੀਤਾ ਸੀ ਕਹਿੰਦਾ ਜੀ ਸਾਡੇ ਫਿਰ ਬਜ਼ੁਰਗ ਨੇ ਜਿਹੜੇ ਉਹ ਬਿਰਧ ਆਸ਼ਰਮਾਂ 'ਚ ਰਹਿਣ ਵਾਸਤੇ ਹੀ ਨੇ ਅਤੇ ਉਹ ਹੁਣ ਜਵਾਬ ਉਹਦਾ ਬੜਾ ਲੰਬਾ ਚੌੜਾ ਸੀ ਇਸ ਕਰਕੇ ਉਦੋਂ ਅਸੀਂ ਮਾਫ਼ੀ ਮੰਗ ਲਈ ਸੀ ਉਹਨਾਂ ਤੋਂ ਕਿਹਾ ਸੀ ਵੀ ਸਾਰਾ ਹੀ ਇਸ਼ੂ ਆ ਜਿਹੜਾ ਆਪਾਂ ਉਹ ਬਾਅਦ ਦੇ ਵਿੱਚ ਡਿਸਕਸ ਕਰਾਂਗੇ ਦੋਸਤੋ ਹਰ ਇੱਕ 'ਤੇ ਆਉਣਾ ਬੁਢਾਪਾ ਇਹ ਹਰ ਇੱਕ 'ਤੇ ਹਾਂ ਜਿਹੜੇ ਵਿਅਕਤੀ ਕੁਝ ਇਹੋ ਜਿਹੇ ਹੁੰਦੇ ਨੇ ਬੁਢਾਪੇ ਤੋਂ ਪਹਿਲਾਂ ਹੀ ਤੁਰ ਜਾਂਦੇ ਨੇ ਉਹ ਤਾਂ ਹੋਰ ਵੀ ਮੰਦਭਾਗੀ ਗੱਲ ਹੁੰਦੀ ਆ ਪਰ ਜਿਹੜਾ ਵਿਅਕਤੀ ਸਿਹਤਮੰਦ ਆ ਉਹ ਥੋੜ੍ਹਾ ਜਿਹਾ ਚੰਗੀ ਤਰ੍ਹਾਂ ਬੁਢਾਪਾ ਗੁਜ਼ਾਰ ਲੈਂਦਾ ਤੇ ਜਿਹੜਾ ਸਿਹਤਮੰਦ ਨਹੀਂ ਹੈ ਉਹਦਾ ਬੁਢਾਪਾ ਔਖਾ ਗੁਜ਼ਰਦਾ। ਜਿਹਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ, ਨਾਮਰਾਦ ਬਿਮਾਰੀ, ਉਹਦਾ ਕਾਫੀ ਉਹ ਸਮਾਂ ਜਿਹੜਾ ਔਖਾ ਗੁਜ਼ਰਦਾ। ਜਦੋਂ ਮੈਂ ਸਿਹਤਮੰਦ ਦੀ ਗੱਲ ਕਰਦਾ ਤਾਂ ਇਹਦੇ ਵਿੱਚ ਸਰੀਰਕ ਸਿਹਤ ਅਤੇ ਮਾਨਸਿਕ ਸਿਹਤ ਦੋਨੋਂ ਆ ਗਈਆਂ ਨੇ। ਆਮ ਕਰਕੇ ਸਾਡੇ ਪੰਜਾਬੀ ਸਿਹਤ ਦੇ ਪੰਜਾਬੀ ਸਮਾਜ ਦੇ ਵਿੱਚ ਸਰੀਰਕ ਸਿਹਤ ਨੂੰ ਹੀ ਸਿਹਤ ਗਿਣਿਆ ਗਿਆ, ਮਾਨਸਿਕ ਸਿਹਤ ਵੱਲ ਤਾਂ ਕੋਈ ਧਿਆਨ ਹੀ ਨਹੀਂ ਦਿੰਦਾ। ਮਨ ਨੂੰ ਤਾਂ ਅਸੀਂ ਕੋਈ ਚੀਜ਼ ਹੀ ਨਹੀਂ ਸਮਝਿਆ, ਅਤੇ ਗੁਣ ਅਸੀਂ ਸਾਰਾ ਦਿਨ ਗਾਉਂਦੇ ਹਾਂ, ਅਸੀਂ ਸਾਡੇ ਬਾਬਿਆਂ ਦੀਆਂ ਗੁਰੂ ਸਾਹਿਬਾਨ ਦੀਆਂ ਉਦਾਹਰਣਾਂ ਦਿੰਦੇ ਹਾਂ, ਮਨ ਜੀਤੇ ਜਗਜੀਤ। ਮਨ ਦੀ ਗੱਲ ਹਰ ਇੱਕ ਕਿਤੇ ਕਰਦੇ ਹਾਂ ਅਸੀਂ, ਪਰ ਮਨ ਦੀਆਂ ਕੀ ਉਲਝਣਾਂ ਨੇ, ਮਨ ਦੀਆਂ ਕੀ ਸਮੱਸਿਆਵਾਂ ਨੇ, ਸਾਰੀ ਉਮਰ ਬੰਦਾ ਭੋਗਦਾ ਭੋਗਦਾ ਉਹਦਾ ਮਨ ਕਿਹੋ ਜਿਹਾ ਹੋ ਜਾਂਦਾ, ਇਹਦੇ ਬਾਰੇ ਨਹੀਂ ਸੋਚਦੇ। ਇਸ ਕਰਕੇ ਬਜ਼ੁਰਗਾਂ ਦੀ ਜਿਹੜੀ ਸਥਿਤੀ ਆ, ਇੱਕ ਤਾਂ ਸਰੀਰ ਆ ਇੱਕ ਖਾਸ ਉਮਰ ਤੋਂ ਬਾਅਦ ਕਮਜ਼ੋਰ ਪੈਣ ਲੱਗਦਾ, ਸਰੀਰਕ ਸਮਰੱਥਾ ਨਹੀਂ ਰਹਿੰਦੀ ਕੰਮ ਕਰਨ ਦੀ ਅਤੇ ਆਲੇ ਦੁਆਲੇ ਨਾਲ ਜੂਝਣ ਦੀ। ਇੱਕ ਜਿਹੜੀ ਮਾਨਸਿਕ ਸਿਹਤ ਆ ਉਹ ਵਿਗੜਦੀ ਕਾਫ਼ੀ ਵਿਗੜ ਜਾਂਦੀ ਹੈ, ਖਾਸ ਕਰਕੇ ਜਿਹੜੇ ਸਾਡੇ ਲੋਕ ਮਾਨਸਿਕ ਉਲਝਣਾਂ ਦਾ ਸ਼ਿਕਾਰ ਹੁੰਦੇ ਨੇ, ਜਿਨ੍ਹਾਂ ਦੇ ਮਨ 'ਤੇ ਬੋਝ ਲਗਾਤਾਰ ਪੈਂਦਾ ਰਹਿੰਦਾ, ਜਿਹੜੇ ਇਕੱਲਤਾ ਦਾ ਸ਼ਿਕਾਰ ਹੁੰਦੇ ਨੇ, ਜਿਨ੍ਹਾਂ ਨਾਲ ਸਾਡਾ ਸਮਾਜ ਆ ਜਿਹੜਾ ਉਹ ਧੱਕਾ ਵਿਤਕਰਾ ਕਰਦਾ ਰਹਿੰਦਾ, ਉਹ ਕਿਉਂਕਿ ਸੰਘਰਸ਼ ਬਹੁਤ ਕਰਦੇ ਨੇ। ਵੈਸੇ ਸੰਘਰਸ਼ ਦੇ ਦੋ ਪੱਖ ਨੇ, ਇੱਕ ਸੰਘਰਸ਼ ਦਾ ਇੱਕ ਪੱਖ ਆ ਵੀ ਉਹਦੇ ਨਾਲ ਮਨ ਮਜ਼ਬੂਤ ਵੀ ਹੁੰਦਾ, ਪਰ ਦੂਸਰਾ ਪੱਖ ਇਹ ਆ ਵੀ ਸਾਰੀ ਉਮਰ ਕੀਤਾ ਹੋਇਆ ਸੰਘਰਸ਼ ਉਹ ਬੰਦੇ ਨੂੰ ਥਕਾ ਦਿੰਦਾ, ਅਕਾ ਦਿੰਦਾ, ਖਾਸ ਕਰਕੇ ਜਦੋਂ ਉਹ ਜਿਹੜੀ ਸਟਰਗਲ ਆ ਬੰਦਾ ਨਾ ਕਰਨਾ ਚਾਹੁੰਦਾ ਹੋਵੇ। ਜੇ ਤਾਂ ਬੰਦਾ ਖੁਸ਼ੀ ਖੁਸ਼ੀ ਕਰਨਾ ਚਾਹੁੰਦਾ ਫਿਰ ਤਾਂ ਉਹ ਸਟਰਗਲ ਬੰਦੇ ਨੂੰ ਮਜ਼ਬੂਤ ਕਰਦੀ ਹੈ। ਜੇ ਸਟਰਗਲ ਵੈਸੇ ਹੀ ਆ ਕੇ ਸਾਡੇ ਮੋਢਿਆਂ 'ਤੇ ਸਾਡੇ ਮਨ 'ਤੇ ਪੈ ਜਾਂਦੀ ਹੈ, ਸਾਨੂੰ ਵੱਧਾ ਰੁੱਧੀ ਉਹ ਸੰਘਰਸ਼ ਕਰਨਾ ਪੈਂਦਾ ਅਤੇ ਉਹਦੇ ਵਿੱਚੋਂ ਸਾਡਾ ਮਨ ਕਈ ਵਾਰੀ ਕਮਜ਼ੋਰ ਹੁੰਦਾ, ਫਿਰ ਜ਼ਿੰਦਗੀ 'ਚ ਵੱਡੇ ਵੱਡੇ ਹਾਦਸੇ ਵਾਪਰਦੇ ਨੇ। ਹਾਦਸੇ ਅਗੇਨ ਜ਼ਰੂਰੀ ਨਹੀਂ ਕਿ ਸਰੀਰਕ ਹੋਣ, ਮਾਨਸਿਕ ਹਾਦਸਾ ਵੀ ਹੋ ਸਕਦਾ। ਫਿਰ ਸਭ ਤੋਂ ਵੱਡੀ ਗੱਲ ਆ, ਸਾਡੇ ਸਮਾਜ ਦੇ ਵਿੱਚ ਜਿਹੜੇ ਸੋਹਣੀਆਂ ਸ਼ਕਲਾਂ ਵਾਲੇ ਲੋਕ ਨੇ ਕਈ ਵਾਰੀ ਧੋਖਾ ਬਹੁਤ ਦਿੰਦੇ ਨੇ, ਉਹ ਬੰਦੇ ਦੇ ਮਨ 'ਤੇ ਅਸਰ ਕਰਦਾ ਅਤੇ ਜਿੰਨਾ ਬੰਦਾ ਇਮੋਸ਼ਨਲ ਹੁੰਦਾ, ਜਿੰਨਾ ਬੰਦਾ ਸੈਂਸਿਟਿਵ ਹੁੰਦਾ ਉਨਾ ਉਹਦੇ 'ਤੇ ਅਸਰ ਹੁੰਦਾ। ਦੂਜਿਆਂ ਵੱਲੋਂ ਦਿੱਤਾ ਗਿਆ ਧੋਖਾ ਜਿਹੜਾ ਉਹ ਬੰਦਾ ਸਹਿਣ ਕਰ ਲੈਂਦਾ, ਆਪਣਿਆਂ ਵੱਲੋਂ ਦਿੱਤਾ ਧੋਖਾ ਜਿਹੜਾ ਉਹ ਖਾਸ ਕਰਕੇ ਇੱਕ ਉਮਰ ਦੇ ਖਾਸ ਪੜਾਅ 'ਤੇ ਉਹ ਬਹੁਤ ਤੰਗ ਕਰਦਾ। ਉਸ ਉਮਰ ਦੇ ਵਿੱਚ ਬੰਦੇ ਨੂੰ ਅਹਿਸਾਸ ਹੋਣ ਲੱਗ ਜਾਂਦਾ ਵੀ ਸੱਚੀ ਮੁੱਚੀ ਇਹ ਜਿਹੜੀ ਦੁਨੀਆ ਨਾ ਜਿਹਦੇ ਬਾਰੇ ਕਿਹਾ ਜਾਂਦਾ ਬਈ ਇਹ ਪਾਣੀ ਦਾ ਬੁਲਬੁਲਾ, ਨੂੰ ਸੱਚੀ ਲੱਗਦਾ ਵੀ ਪਾਣੀ ਦਾ ਬੁਲਬੁਲਾ। ਇੱਕ ਉਹ ਵਕਤ ਨੇੜੇ ਆ ਰਿਹਾ ਹੁੰਦਾ ਜਿਸ ਵਕਤ ਦੁਨੀਆ ਤੋਂ ਜਾਣਾ, ਇਸ ਕਰਕੇ ਉਹਨੂੰ ਥੋੜ੍ਹਾ ਬਹੁਤ ਹੋਰ ਵੀ ਵੱਧ ਫਿਕਰ ਹੋਣ ਲੱਗ ਜਾਂਦਾ। ਇਸ ਕਰਕੇ ਬੰਦੇ ਦੀ ਦੋਸਤੋ ਜਿਹੜੀ ਸਰੀਰਕ ਅਤੇ ਮਾਨਸਿਕ ਸਿਹਤ ਆ ਇਹ ਬਹੁਤ 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 ਜ਼ਰੂਰੀ ਹੈ। ਅਸੀਂ ਕੰਮ ਕਾਰ ਕਰਦੇ 8 ਘੰਟੇ 10 ਘੰਟੇ 12 ਘੰਟੇ ਆਪਣੇ ਸਰੀਰ ਨੂੰ ਐਕਟੀਵਿਟੀ ਦੇ ਵਿੱਚ ਰੱਖਦੇ ਹਾਂ, ਜਦੋਂ ਐਕਟੀਵਿਟੀ ਦੇ ਵਿੱਚ ਰੱਖਦੇ ਹਾਂ ਕੁਝ ਸਾਡੇ ਮਸਲ ਐਕਸੈਸਿਵ ਯੂਜ਼ ਹੁੰਦਾ, ਕੁਝ ਮਸਲਸ ਆ ਜਿਹੜੇ ਅਸੀਂ ਘੱਟ ਯੂਜ਼ ਕਰਦੇ ਹਾਂ, ਇਸ ਕਰਕੇ ਆਮ ਕਰਕੇ ਉਸ ਉਮਰ 'ਚ ਜਾਂਦਿਆਂ ਗਿੱਟੇ ਗੋਡੇ ਮੋਢੇ ਇਹ ਜਵਾਬ ਦੇਣ ਲੱਗਦੇ ਨੇ। ਅਤੇ ਅਗੇਨ ਮੈਂ ਕਿਹਾ ਵੀ ਮਨ ਨੂੰ ਸਟਰੋਂਗ ਰੱਖਣ ਦੇ ਲਈ ਸਾਡੇ ਪੰਜਾਬੀ ਸਮਾਜ ਦੇ ਕੋਲ ਬਹੁਤਾ ਕੁਝ ਨਹੀਂ ਹੈ। ਅਸੀਂ ਪੜ੍ਹਿਆ ਹੀ ਨਹੀਂ ਮਨ ਬਾਰੇ, ਅਸੀਂ ਕਦੇ ਸੋਚਿਆ ਹੀ ਨਹੀਂ ਮਨ ਬਾਰੇ, ਸਾਡੇ ਤਾਂ ਮਜ਼ਾਕ ਕਰਦੇ ਨੇ, ਮਜ਼ਾਕ ਇਸ ਤਰ੍ਹਾਂ ਕਰਦੇ ਨੇ ਪੰਜਾਬੀ 'ਚ ਕਹਾਵਤ ਆ ਵੀ ਖਾਂਦਾ ਪੀਂਦਾ ਟੀਟਣੇ ਮਾਰਦਾ। ਜਿਹੜਾ ਬੰਦਾ ਜਿਹੜਾ ਉਹ ਥੋੜ੍ਹਾ ਜਿਹਾ ਠੀਕ ਹੋਵੇ ਉਹਨੂੰ ਕਹਿਣਗੇ ਲੈ ਮਨ ਨੂੰ ਕੀ ਹੋਇਆ, ਮਨ ਕਿੱਥੇ ਆ, ਮਨ ਦੱਸੋ ਕੀ ਚੀਜ਼ ਹੁੰਦੀ ਆ, ਚੰਗੀ ਭਲੀ ਸਿਹਤ ਆ। ਉਹਨਾਂ ਨੂੰ ਇਹ ਨਹੀਂ ਪਤਾ ਬਈ ਮਨ ਸੱਚੀ ਬਹੁਤ ਵੱਡੀ ਚੀਜ਼ ਆ। ਜੇ ਬੰਦੇ ਦਾ ਮਨ ਤਕੜਾ ਹੋਵੇ ਨਾ ਦੋਸਤੋ, ਵੱਡੀਆਂ ਵੱਡੀਆਂ ਬਿਮਾਰੀਆਂ, ਚਲੋ ਨਾਮਰਾਦ ਬਿਮਾਰੀਆਂ ਹੁੰਦੀਆਂ ਜਿਨ੍ਹਾਂ ਦਾ ਇਲਾਜ ਨਹੀਂ ਹੋ ਸਕਦਾ ਹੁੰਦਾ, ਪਰ ਜੇ ਬੰਦੇ ਦਾ ਮਨ ਸੱਚੀ ਮੁੱਚੀ ਸਟਰੋਂਗ ਆ, ਦ੍ਰਿੜ ਆ, ਉਹਨਾਂ ਬਿਮਾਰੀਆਂ ਦਾ ਮੁਕਾਬਲਾ ਵੀ ਬੜੀ ਦ੍ਰਿੜਤਾ ਨਾਲ ਕਰਦਾ। ਜਿਹੜਾ ਕਮਜ਼ੋਰ ਮਨ ਵਾਲਾ ਸਾਰਾ ਦਿਨ ਐਵੇਂ ਰੋਈ ਜਾਂਦਾ, ਉਹਦੇ ਮੂਹਰੇ ਨਾ ਡਾਕਟਰ ਇੰਜੈਕਸ਼ਨ ਲਾਉਣ ਲੱਗੇ ਤਾਂ ਉਹਨੂੰ ਐਂ ਲੱਗਦਾ ਵੀ ਪਤਾ ਨਹੀਂ ਮੇਰੇ ਕੀ ਵਰਛਾ ਖੁੱਭਣ ਲੱਗਿਆ ਸਰੀਰ ਦੇ ਵਿੱਚ, ਉਹ ਤਾਂ ਵੀ ਚੀਕਾਂ ਮਾਰਦਾ। ਮਨ ਬਜ਼ੁਰਗ ਅਵਸਥਾ ਵੱਲ ਜਾਂਦੇ ਜਾਂਦੇ ਬਹੁਤਿਆਂ ਦੇ ਮਨ ਕਮਜ਼ੋਰ ਹੋਣ ਲੱਗਦੇ ਆ। ਉਸ ਤੋਂ ਬਾਅਦ ਸਾਡੇ ਸਮਾਜ ਦੇ ਕੋਲ ਬਜ਼ੁਰਗਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਕੋਈ ਸਾਰਥਿਕ ਢੰਗ ਤਰੀਕਾ ਨਹੀਂ ਹੈ। ਸਾਡੇ ਪੁਰਾਣੇ ਸਮਾਜ ਕੋਲ ਸੀਗਾ ਜਿੱਥੇ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ, ਸਾਂਝੀਆਂ ਫੈਮਿਲੀਜ਼ ਹੁੰਦੀਆਂ ਸੀ ਜਿਹੜੀਆਂ ਕਿ ਟੁੱਟ ਰਹੀਆਂ ਨੇ, ਮੈਂ ਅਗੇਨ ਕਹੂੰਗਾ ਟੁੱਟ ਨਹੀਂ ਰਹੀਆਂ, ਜਿਹੜੀਆਂ ਇੱਕ ਸਾਜਿਸ਼ ਦੇ ਤਹਿਤ ਇਹ ਸਿਸਟਮ ਤੋੜ ਰਿਹਾ। ਇੱਥੇ ਫਿਰ ਤੁਸੀਂ ਕਹੋਗੇ ਕਿ ਤੈਨੂੰ ਫਿਰ ਸਿਸਟਮ ਦਿਸਣ ਲੱਗ ਗਿਆ, ਬਿਲਕੁਲ ਜੀ ਮੈਂ ਆਪਣੀ ਸਮਝ 'ਤੇ ਪੱਕਾ। ਇੱਕ ਸਾਜਿਸ਼ ਦੇ ਤਹਿਤ ਸਾਂਝੀਆਂ ਫੈਮਿਲੀਜ਼ ਨੂੰ ਦੁਨੀਆ ਭਰ ਦੇ ਵਿੱਚੋਂ ਤੋੜ ਕੇ ਇੱਕ ਇੱਕ ਮੀਆਂ ਬੀਵੀ ਦੀ ਇੱਕ ਫੈਮਿਲੀ ਬਣਾਈ ਜਾ ਰਹੀ ਆ, ਦਾਦੇ ਦਾਦੀ ਨੂੰ ਬਾਹਰ ਕੱਢਿਆ ਜਾ ਰਿਹਾ, ਛੋਟਿਆਂ ਹੁੰਦਿਆਂ ਤੋਂ ਪ੍ਰਚਾਰ ਇਸ ਕਿਸਮ ਦਾ ਸ਼ੁਰੂ ਕੀਤਾ। ਅੱਛਾ ਫਿਰ ਮਤਲਬ ਤੁਸੀਂ ਹੈਰਾਨ ਹੋਵੋਗੇ, ਇਹਨਾਂ ਸਮਾਜਾਂ ਦੇ ਵਿੱਚ ਤਾਂ ਹਸਬੈਂਡ ਵਾਈਫ ਵੀ ਮੈਂ ਕਹੂੰਗਾ 40-50% ਆ ਜਿਹੜੇ ਉਹ ਇੱਕ ਦੂਜੇ ਦੇ ਨਾਲ ਉਸ ਤਰੀਕੇ ਨਾਲ ਨਹੀਂ ਜੁੜੇ ਹੋਏ। ਅਸੀਂ ਫੈਮਿਲੀ ਕਹਿੰਦੇ ਹਾਂ ਪਰ ਉਸ ਤਰੀਕੇ ਦੀ ਫੈਮਿਲੀ, ਫੈਮਿਲੀ ਵੈਲਿਊਜ਼ ਹੈ ਨਹੀਂ। ਸਾਰਾ ਦਿਨ ਅਸੀਂ ਰੌਲਾ ਪਾਈ ਜਾਂਦੇ ਫੈਮਿਲੀ ਵੈਲਿਊਜ਼, ਫੈਮਿਲੀ ਵੈਲਿਊਜ਼, ਟੋਲਰੈਂਸ ਹੈ ਨਹੀਂ, ਪੇਸ਼ੈਂਸ ਹੈ ਨਹੀਂ, ਕਿਸੇ ਦੀ ਗੱਲ ਧਿਆਨ ਦੇ ਨਾਲ ਸੁਣਨ ਦੀ ਸਮਰੱਥਾ ਹੀ ਹੈ ਨਹੀਂ। ਬਸ ਮਸ਼ੀਨਾਂ ਬਣੇ ਹੋਏ ਹਾਂ ਜੀ, ਮਸ਼ੀਨਾਂ ਬਣੇ ਨਹੀਂ, ਮਸ਼ੀਨਾਂ ਬਣਾਏ ਹੋਏ ਹਾਂ, ਕਿਉਂਕਿ ਪੈਸੇ ਦਾ ਚੱਕਰ ਆ ਜਿਹੜਾ ਉਹ ਇਸ ਤਰੀਕੇ ਨਾਲ ਬਣਾਇਆ ਗਿਆ ਵੀ ਸਾਡੇ ਹੱਥ ਵਸ ਆਮ ਬੰਦੇ ਤੇ ਕੁਝ ਨਹੀਂ। ਪੈਸੇ ਦੇ ਮਗਰ ਭੱਜਦੇ ਭੱਜਦੇ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਦੇ ਕਰਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਸਾਡੇ ਬੱਚੇ ਆ ਜਿਹੜੇ ਉਹ ਵੱਡੇ ਹੋ ਜਾਂਦੇ, ਜਵਾਨ ਹੋ ਜਾਂਦੇ ਆ, ਉਹ ਸਾਡੀ ਫੈਮਿਲੀ ਦਾ ਹਿੱਸਾ ਨਹੀਂ ਰਹਿੰਦੇ, ਉਹ ਆਪਦੀ ਫੈਮਿਲੀ ਸ਼ੁਰੂ ਕਰ ਲੈਂਦੇ ਆ। ਅੱਛਾ ਸਾਰੀ ਉਮਰ ਬੰਦਾ ਕੰਮ ਇਸ ਕਰਕੇ ਕਰਦਾ ਵੀ ਆਪਦੀ ਫੈਮਿਲੀ ਆਪਦੇ ਬੱਚਿਆਂ ਦੇ ਵਿੱਚ ਬੈਠ ਕੇ ਵਕਤ ਆ ਜਿਹੜਾ ਵਧੀਆ ਗੁਜ਼ਾਰੂੰਗਾ। ਉਹ ਜਦੋਂ ਬੱਚੇ ਵੱਡੇ ਹੋ ਕੇ ਅਤੇ ਉਡਾਰੀ ਮਾਰ ਜਾਂਦੇ ਨੇ ਜਾਂ ਅਲੱਗ ਫੈਮਿਲੀ ਸ਼ੁਰੂ ਕਰ ਲੈਂਦੇ ਨੇ ਅਤੇ ਫਿਰ ਇਕੱਲਤਾ ਦਾ ਸ਼ਿਕਾਰ ਜਿਹੜੇ ਲੋਕ ਹੁੰਦੇ ਨੇ। ਇਕੱਲਤਾ ਆਪਣੇ ਆਪ ਦੇ ਵਿੱਚ ਭਾਵੇਂ ਨਹੀਂ ਬਿਮਾਰੀ ਪਰ ਅਨੇਕਾਂ ਬਿਮਾਰੀਆਂ ਦੀ ਜੜ੍ਹ ਆ ਉਹ। ਬੰਦਾ ਨਿਰਾਸ਼ ਹੁੰਦਾ, ਵਕਤ ਨਹੀਂ ਬੀਤਦਾ। ਅਗੇਨ ਜਿਹੜੇ ਇੱਥੇ ਹੈਲਦੀ ਮਾਇੰਡ ਅਤੇ ਹੈਲਦੀ ਬਾਡੀ ਵਾਲੇ ਹੈਗੇ ਨੇ ਉਹ ਢੰਗ ਤਰੀਕੇ ਲੱਭ ਲੈਂਦੇ ਨੇ, ਸੋਸ਼ਲ ਐਕਟੀਵਿਟੀ ਕਰਨ ਦੇ ਢੰਗ ਤਰੀਕੇ ਲੱਭ ਲੈਂਦੇ ਨੇ, ਉਹ ਸਿਹਤਮੰਦ ਰਹਿੰਦੇ ਨੇ, ਉਹਨਾਂ ਨੂੰ ਕਿਸੇ ਦੀ ਜ਼ਰੂਰਤ ਵੀ ਨਹੀਂ ਹੁੰਦੀ। ਅੱਛਾ ਕਈ ਤਾਂ ਇੰਜੋਏ ਕਰਦੇ ਨੇ ਇਕੱਲੇ ਰਹਿ ਕੇ, ਉਹ ਕਹਿੰਦਾ ਜੀ ਭਾਰ ਬਹੁਤ ਜ਼ਿੰਦਗੀ ਦਾ ਢੋ ਲਿਆ, ਬਸ ਹੁਣ ਆਪਾਂ ਆਪਣੇ ਲਈ ਜ਼ਿੰਦਗੀ ਜਿਉਣ ਲਈ, ਕੀ ਪਤਾ ਹੈ ਜਿਹੜਾ ਦਿਲ ਧੜਕਦਾ ਕਦੋਂ ਬੰਦ ਹੋ ਜਾਵੇ, ਅੱਖਾਂ ਜਵਾਬ ਦੇ ਦੇਣ। ਇਸ ਕਰਕੇ ਉਹ ਇੰਜੋਏ ਵੀ ਕਰਦੇ ਨੇ ਪਰ ਬਹੁਤੇ ਨੇ ਲੋਕ ਜਿਹੜੇ ਉਹਨਾਂ ਦਾ ਮਨ ਵੀ ਢਹਿ ਢੇਰੀ ਹੋ ਜਾਂਦਾ, ਸਰੀਰ ਪਹਿਲਾਂ ਹੀ ਢਹਿ ਢੇਰੀ ਹੋਣ ਵਾਲਾ ਹੁੰਦਾ, ਬੱਚੇ ਅੱਗੇ ਸਾਂਭਦੇ ਨਹੀਂ, ਬੱਚਿਆਂ ਨੂੰ ਸਾਂਭਣ ਦੀ ਸਿੱਖਿਆ ਨਹੀਂ ਦਿੱਤੀ ਗਈ, ਸਿਸਟਮ ਉਹੋ ਜਿਹਾ, ਸਿਸਟਮ ਚਾਹੁੰਦਾ ਹੀ ਨਹੀਂ ਬੱਚੇ ਸਾਂਭਣ। ਅਤੇ ਵਿੱਚ ਸਾਡੇ ਵਰਗੇ ਫਿਰ ਹੁੰਦੇ ਨੇ ਜਿਨ੍ਹਾਂ ਦੇ ਮਾਂ ਪਿਓ ਹੋਰ ਦੇਸ਼ 'ਚ ਹੁੰਦੇ ਨੇ, ਆਪ ਇਸ ਦੇਸ਼ 'ਚ ਹੁੰਦੇ ਨੇ, ਉਹਨਾਂ ਨੂੰ ਇੱਕ ਉਹਨਾਂ ਨੂੰ ਥੋੜ੍ਹਾ ਜਿਹਾ ਪਛਤਾਵਾ ਵੀ ਹੁੰਦਾ, ਉਹਨਾਂ ਦਾ ਪਿਆਰ ਸਤਿਕਾਰ ਵੀ ਹੁੰਦਾ ਮਾਂ ਪਿਓ ਨਾਲ, ਉਹ ਚਾਹੁੰਦੇ ਵੀ ਨੇ ਪਰ ਉਹ ਕਰ ਨਹੀਂ ਸਕਦੇ ਉਸ ਤਰੀਕੇ ਦੇ ਨਾਲ ਦੇਖ ਰੇਖ ਮਾਪਿਆਂ ਦੀ। ਅਤੇ ਦੂਜੇ ਪਾਸੇ ਇੱਕ ਹੋਰ ਸਭ ਤੋਂ ਵੱਡੀ ਮਜਬੂਰੀ ਆ ਵੀ ਬੱਚੇ ਆ ਜਿਹੜੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਦੇਖਣਾ, ਉਹਨਾਂ ਨੇ ਰੁਜ਼ਗਾਰ ਦੇਖਣਾ, ਸਿਸਟਮ ਨੇ ਉਹਨਾਂ ਨੂੰ ਪੁਰਜ਼ੇ ਬਣਾਇਆ ਹੋਇਆ, ਉਹਨਾਂ ਨੇ ਵੀ 8-8, 10-10 ਘੰਟੇ 12-12 ਘੰਟੇ ਲਾਉਣੇ ਨੇ, ਹੁਣ ਉਹ ਕੰਮ ਕਰਨ, ਉਹ ਜ਼ਿੰਦਗੀ ਦੀ ਰਫ਼ਤਾਰ ਨੂੰ ਅੱਗੇ ਤੋਰਨ, 4 ਪੈਸੇ ਬਣਾਉਣ ਕਿ ਉਹ ਬਜ਼ੁਰਗਾਂ ਨੂੰ ਦੇਖਣ। ਇੱਥੇ ਆ ਕੇ ਡਬਲ ਮਾਇੰਡ ਹੋ ਜਾਂਦਾ। ਜੇ ਉਹ ਸਵੇਰ ਤੋਂ ਸ਼ਾਮ ਤੱਕ ਮਾਂ ਪਿਓ ਦੀ ਰਾਖੀ ਕਰਦੇ ਨੇ, ਮਾਂ ਪਿਓ ਦੇ ਕੋਲੇ ਬੈਠਦੇ ਨੇ, ਤਾਂ ਫਿਰ ਕੰਮ ਕੌਣ ਕਰੂ ਜੀ? ਜੇ ਕੰਮ ਨਾ ਹੋਊ ਤਾਂ ਫਿਰ ਗੁਜ਼ਾਰਾ ਕਿਵੇਂ ਚੱਲੂ? ਜੇ ਗੁਜ਼ਾਰਾ ਨਹੀਂ ਚੱਲੂ ਤਾਂ ਢਿੱਡ ਦਾ ਫਿਕਰ ਬਾਅਦ ਦੇ ਵਿੱਚ ਆ, ਮੌਰਗੇਜ ਦੀ ਕਿਸ਼ਤ ਪਹਿਲਾਂ ਦੇਣੀ ਆ। ਇਸ ਕਰਕੇ ਬੜੀ ਦੁਬਿਧਾ ਦੇ ਵਿੱਚ ਲੋਕ ਨੇ, ਇਹ ਦੁਬਿਧਾ ਦੇ ਵਿੱਚ ਜਿਹੜੇ ਲੋਕ ਨੇ, ਭੀੜ ਦਾ ਹਿੱਸਾ ਬਣੇ ਹੋਏ ਨੇ, ਇਹ ਫਿਰ ਮਾਨਸਿਕ ਉਲਝਣਾਂ ਦਾ ਸ਼ੁਰੂ ਤੋਂ ਹੀ ਸ਼ਿਕਾਰ ਹੋ ਜਾਂਦੇ ਨੇ। ਉੱਪਰੋਂ ਦੇਖਣ ਨੂੰ ਪੂਰੇ ਲੱਗਦੇ ਨੇ, ਸੰਪੂਰਨ ਲੱਗਦੇ ਨੇ ਪੂਰੇ, ਪਰ ਅੰਦਰੋਂ ਸਾਰੇ ਬਿਖਰੇ ਹੋਏ ਨੇ, ਟੁੱਟੇ ਹੋਏ ਨੇ। ਕਿਸੇ ਨੂੰ ਕੋਈ ਸਮੱਸਿਆ, ਕਿਸੇ ਨੂੰ ਕੋਈ ਸਮੱਸਿਆ, ਕਦੇ ਫਰੋਲ ਕੇ ਦੇਖੋ, ਕਿਸੇ ਦਾ ਮਨ ਖੋਲ੍ਹ ਕੇ ਦੇਖੋ। ਉੱਤੋਂ ਸਿਸਟਮ ਪਤਾ ਕੀ ਸਿਖਾਉਂਦਾ? ਕਹਿੰਦੇ ਆਪਣਾ ਮਨ ਨਹੀਂ ਫਰੋਲਣਾ, ਕਿਸੇ ਨਾਲ ਪ੍ਰਾਈਵੇਸੀ ਸਾਂਝੀ ਨਹੀਂ ਕਰਨੀ। ਕਹਿਣ ਦਾ ਮਤਲਬ ਵੀ ਐਕਚੁਅਲੀ ਪ੍ਰਾਈਵੇਸੀ ਸਾਂਝੀ ਇਸ ਕਰਕੇ ਨਹੀਂ ਕਰਨੀ ਕਿਉਂਕਿ ਸਮਾਜ ਦੇ ਵਿੱਚ ਬਗਾਵਤ ਨਾ ਪੈਦਾ ਹੋ ਜੇ। ਜਿਹੜੀ ਮੇਰੀ ਪ੍ਰੋਬਲਮ ਉਹੀ ਗੁਆਂਢੀ ਦੀ ਪ੍ਰੋਬਲਮ, ਉਹੀ ਮੇਰੇ ਭਾਈ ਦੀ ਪ੍ਰੋਬਲਮ, ਉਹੀ ਮੇਰੇ ਦੋਸਤ ਦੀ ਪ੍ਰੋਬਲਮ। ਉਹ ਕਹਿੰਦੇ ਜੀ ਪ੍ਰਾਈਵੇਸੀ ਆ, ਸਾਂਝੀ ਨਹੀਂ ਕਰਨੀ। ਸਭ ਅੰਦਰੋਂ ਟੁੱਟੇ ਹੋਏ ਨੇ, ਕਿਸੇ ਨੂੰ ਕੋਈ ਸਮੱਸਿਆ, ਕਿਸੇ ਨੂੰ ਕੋਈ ਸਮੱਸਿਆ। ਇਹ 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 ਸ਼ਬਦਾਂ ਦੇ ਰਾਹੀਂ ਸਾਡੇ ਸਾਹਮਣੇ ਆਉਂਦੀਆਂ ਨੇ ਗੱਲਾਂ, ਲੋਕਾਂ ਦੀਆਂ ਪ੍ਰੋਬਲਮ। ਖੁਸ਼ ਨੇ ਲੋਕ, ਉਹ ਖੁਸ਼ੀ ਉੱਤੋਂ ਉੱਤੋਂ ਬਨੌਟੀ ਮੁਸਕਰਾਟਾ ਸੈਰ ਕਰਦੇ ਕਰਦੇ, ਹਾਊ ਡੂ ਯੂ ਡੂ, ਹਾਊ ਆਰ ਯੂ, ਫੇਕ ਸਮਾਈਲ ਦੇ ਕੇ ਅੱਗੇ ਤੁਰ ਜਾਂਦੇ ਨੇ ਲੋਕ। ਸਾਰ ਤੱਤ ਇਹ ਹੈ ਜੀ, ਜਿਹਦੇ ਕੋਲ ਪੈਸੇ ਹੈ ਨਹੀਂ ਉਹ ਵੀ ਔਖਾ, ਜਿਹਦੇ ਕੋਲ ਥੋੜ੍ਹੇ ਪੈਸੇ ਆ ਉਹ ਸਾਂਭਣ ਦੇ ਚੱਕਰ 'ਚ ਔਖਾ, ਜਿਹਦੇ ਕੋਲ ਬਹੁਤੇ ਪੈਸੇ ਨੇ ਉਹਨਾਂ ਦੇ ਹਾਲਾਤ ਦੱਸਦੇ ਨੇ, ਉਹ ਤਾਂ ਕਈ ਵਾਰੀ ਕੀ ਬਹੁ ਗਿਣਤੀ ਆਤਮ ਹੱਤਿਆ ਕਰਦੀ ਆ ਜੀ। ਉਹ ਪੈਸੇ ਦੇ ਵਿੱਚ ਇੰਨਾ ਰੁੱਝ ਜਾਂਦੇ ਆ, ਰਿਸ਼ਤਿਆਂ ਨੂੰ ਭੁੱਲ ਜਾਂਦੇ ਆ, ਅਤੇ ਬਾਅਦ ਦੇ ਵਿੱਚ ਪਤਾ ਲੱਗਦਾ ਬੁੜੇ ਹੋ ਕੇ ਬਈ ਜਿਨ੍ਹਾਂ ਦੀ ਖਾਤਰ ਅਸੀਂ ਪੈਸੇ ਕਮਾਉਂਦੇ ਰਹੇ ਉਹਨਾਂ ਦੀਆਂ ਯਾਰੀਆਂ ਕਿਤੇ ਹੋਰ ਲੱਗੀਆਂ ਹੁੰਦੀਆਂ। ਇੱਥੇ ਹਸਬੈਂਡ ਵਾਈਫ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਐਕਸਟਰਾ ਮੈਰੀਟਲ ਜਿਹੜੇ ਰਿਲੇਸ਼ਨਸ ਹੁੰਦੇ ਨੇ ਬਹੁਤ ਹੁੰਦੇ ਨੇ, ਵੱਡਿਆਂ ਵੱਡਿਆਂ ਦੇ ਤਲਾਕ ਹੁੰਦੇ, ਤੁਸੀਂ ਵੇਖੇ ਆ, ਬਾਹਲੀ ਦੂਰ ਨਹੀਂ ਜਾਣਾ ਬਿਲ ਗੇਟਸ ਦਾ ਦੇਖ ਲਓ, ਕਿੰਨੀਆਂ ਉਦਾਹਰਣਾਂ ਪਈਆਂ, ਕਿੰਨੀਆਂ ਉਦਾਹਰਣਾਂ ਮੈਂ ਤੁਹਾਨੂੰ ਦਿਖਾ ਸਕਦਾ ਬਈ ਬਿਲੀਅਨਸ ਆਫ ਡਾਲਰਸ ਦੇ ਮਾਲਕ ਨੇ ਜਿਹੜੇ ਬਾਅਦ ਦੇ ਵਿੱਚ ਖੁਦਕੁਸ਼ੀ ਕਰਦੇ ਨੇ। ਇੱਕ ਬੰਦੇ ਨੇ ਕਿਸੇ ਦਿਨ ਉਦਾਹਰਣ ਲਿਖੀ, ਕਹਿੰਦਾ ਜੀ ਇੱਕ ਬਹੁਤ ਤਕੜਾ ਬੰਦਾ, ਉਹ ਇਹ ਦੇਖ ਕੇ ਖਾਂਦਾ ਵੀ ਮੇਰੀ ਡਾਇਟ ਦੇ ਵਿੱਚ ਸਵੇਰੇ ਇੰਨੀ ਪ੍ਰੋਟੀਨ ਆ, ਇੰਨੇ ਕੁ ਉਹਨੇ ਵੈਜੀਟੇਰੀਅਨ ਚੀਜ਼ਾਂ ਖਾਣੀਆਂ ਨੇ, ਇੰਨੇ ਉਹਨੇ ਕੈਪਸੂਲ ਖਾਣੇ ਨੇ, ਮਿਨਰਲ ਵਾਟਰ ਪੀਣਾ ਉਹਨੇ ਆਹ ਕਰਨਾ ਆਹ ਕਰਨਾ, ਅਤੇ ਖਾਣਾ ਖਾ ਕੇ ਉਹਦੇ ਆਲੇ ਦੁਆਲੇ ਨੌਕਰ ਖੜੇ ਨੇ ਜਿਹੜੇ ਪੂਰਾ ਵਧੀਆ ਖਾਣਾ ਬਣਾਉਂਦੇ ਨੇ, ਖਾਣਾ ਖਾ ਕੇ ਉਹਨੇ ਫਿਰ ਥੋੜ੍ਹੀ ਦੇਰ ਬਾਅਦ ਡਾਇਬਿਟੀਜ਼ ਦੀ ਗੋਲੀ ਵੀ ਖਾਣੀ ਆ। ਅੱਛਾ, ਫਿਰ ਉਹਨੇ ਬਲੱਡ ਪ੍ਰੈਸ਼ਰ ਵੀ ਹਾਈ ਹੁੰਦਾ, ਉਹਦੀ ਵੀ ਗੋਲੀ ਖਾਣੀ ਆ। ਅਤੇ ਉਹ ਕਹਿੰਦਾ ਵੀ ਇੱਦੂ ਦਾ ਵਧੀਆ ਇੱਕ ਬੰਦਾ ਜਿਹੜਾ ਫਿਜ਼ੀਕਲ ਕਰਦਾ, ਆਪਣੀ ਐਕਸਰਸਾਈਜ਼ ਪੂਰੀ ਹਾਰਡ ਫਿਜ਼ੀਕਲ ਲੇਬਰ ਕਰਦਾ, ਭਾਵੇਂ ਉਹਦੇ ਕੋਲ ਕੁਛ ਵੀ ਨਹੀਂ, ਰਾਮ ਨੂੰ ਰਾਤ ਨੂੰ ਰਾਮ ਦੇ ਨਾਲ ਉਹ ਖੁੱਲ੍ਹੇ ਅਸਮਾਨ ਥੱਲੇ ਸੌਂਦਾ, ਉਹਨੂੰ ਕੋਈ ਬਿਮਾਰੀ ਨਹੀਂ ਲੱਗੀ ਹੋਈ। ਖੈਰ, ਮੈਂ ਬਹੁਤਾ ਤਾਂ ਇਸ ਗੱਲ ਨਾਲ ਸਹਿਮਤ ਨਹੀਂ, ਕਿਉਂਕਿ ਬਿਮਾਰੀਆਂ ਕਿਸੇ ਨੂੰ ਸੱਦਾ ਦੇ ਕੇ ਥੋੜ੍ਹਾ ਹੁੰਦੀਆਂ, ਪਰ ਇੱਕ ਗੱਲ ਜ਼ਰੂਰ ਆ ਕਿ ਇਸ ਸਿਸਟਮ ਨੇ ਸਾਨੂੰ ਪੁਰਜ਼ੇ ਬਣਾਇਆ ਹੋਇਆ। ਜਿੰਨੀ ਦੇਰ ਅਸੀਂ ਜਵਾਨ ਹਾਂ, ਅਸੀਂ ਮਸ਼ੀਨ 'ਚ ਫਿੱਟ ਹੋਏ ਪੁਰਜ਼ੇ ਦੀ ਤਰ੍ਹਾਂ ਪੂਰੇ ਘੁੰਮਦੇ ਰਹਿੰਦੇ ਹਾਂ। ਜਿਵੇਂ ਜਿਵੇਂ ਬੁਢਾਪਾ ਸਾਡੇ 'ਤੇ ਆਉਣ ਲੱਗਦਾ, ਫਿਰ ਸਾਨੂੰ ਬੁਢਾਪਾ ਤੰਗ ਕਰਦਾ। ਹੁਣ ਭਾਈ, ਬੁਢਾਪਾ ਜਦੋਂ ਤੰਗ ਕਰੂਗਾ, ਜੇ ਸਿਸਟਮ ਨੇ ਸਾਡੇ ਬੱਚਿਆਂ ਨੂੰ ਅੱਗੇ ਕੰਮਾਂ ਕਾਰਾਂ 'ਚ ਪਾਇਆ, ਸਿਸਟਮ ਉਹਨਾਂ ਨੂੰ ਚੂਸ ਰਿਹਾ ਪੂਰਾ, ਉਹਨਾਂ ਕੋਲ ਵਕਤ ਨਹੀਂ ਸਾਡੇ ਕੋਲ ਬੈਠਣ ਦਾ, ਮੈਨੂੰ ਦੱਸੋ ਜੇ ਬਿਰਧ ਆਸ਼ਰਮ ਬਣ ਗਏ ਤਾਂ ਕੋਈ ਮਾੜੀ ਗੱਲ ਹੋ ਗਈ? ਜਿਹਨੇ ਨਹੀਂ ਰਹਿਣਾ ਨਾ ਰਹੋ, ਜਿਹਦੀ ਬਣਦੀ ਆ ਬੱਚਿਆਂ ਨਾਲ, ਜਾਂ ਜਿਹਦੇ ਬੱਚੇ ਐਕਸਟਰਾ ਟਾਈਮ ਕੱਢ ਕੇ ਸਾਂਭਦੇ ਨੇ, ਬਹੁਤ ਵਧੀਆ ਗੱਲ ਆ। ਅਤੇ ਦੂਜੀ ਗੱਲ ਇਹ ਆ, ਬੱਚਿਆਂ 'ਤੇ ਬੋਝ ਵੀ ਨਾ ਬਣੋ। ਆਪਣੀ ਜ਼ਿੰਦਗੀ ਇਸ ਤਰ੍ਹਾਂ ਬੇਨਤੀ ਹੋਣੀ ਚਾਹੀਦੀ ਆ ਬਈ ਕਿਸੇ 'ਤੇ ਬੋਝ ਨਾ ਬਣੀਏ। ਪਰ ਇਸ ਦੇ ਬਾਵਜੂਦ ਵੀ ਜਿਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਹਾਲਾਤ ਖਰਾਬ ਨੇ, ਬਿਰਧ ਆਸ਼ਰਮ ਹੋਣਾ ਚੰਗੀ ਗੱਲ ਆ, ਮਾੜੀ ਗੱਲ ਨਹੀਂ। ਇਹ ਕਿਸੇ ਸਮਾਜ ਦੇ ਉੱਤੇ ਮਿਹਣਾ ਨਹੀਂ ਹੁੰਦੇ, ਇਹ ਚੰਗੀ ਗੱਲ ਆ। ਉੱਥੇ ਬਿਰਧ ਨੇ, ਬਜ਼ੁਰਗ ਨੇ ਜਿਹੜੇ ਇੱਕ ਦੂਜੇ ਨਾਲ ਗੱਲਾਂ ਕਰਕੇ ਖੁਸ਼ ਹੁੰਦੇ ਨੇ, ਹਾਣੀ ਇੱਕ ਦੂਜੇ ਦੇ ਜਦੋਂ ਲੱਭਦੇ ਨੇ ਨਾ, ਉਹਨਾਂ ਨੂੰ ਸੰਤੁਸ਼ਟੀ ਮਿਲਦੀ ਆ, ਉਹਨਾਂ ਦਾ ਵਕਤ ਵਧੀਆ ਵਧੀਆ ਗੁਜ਼ਰਦਾ। ਜਦੋਂ ਵਕਤ ਆ ਜਿਹੜਾ ਵਧੀਆ ਗੁਜ਼ਰਦਾ ਹੋਵੇ, ਅਤੇ ਪੁਰਾਣੇ ਪਏ ਫੱਟ ਨੇ ਜਿਹੜੇ ਮਨ 'ਤੇ ਵੱਜੀਆਂ ਹੋਈਆਂ ਸੱਟਾਂ ਨੇ ਜਿਹੜੀਆਂ, ਉਹ ਵੀ ਹੀਲ ਹੋ ਜਾਂਦੀਆਂ ਨੇ। ਸਾਡੇ ਸਮਾਜ 'ਚ ਪਹਿਲਾਂ ਸਮਝਿਆ ਜਾਂਦਾ ਸੀ ਬਈ ਬਿਰਧ ਆਸ਼ਰਮ ਦੇ ਵਿੱਚ ਪਤਾ ਨਹੀਂ ਕੌਣ ਜਾਂਦਾ ਕੌਣ ਨਹੀਂ, ਪਰ ਹੁਣ ਲੋਕ ਖੁਸ਼ੀ ਨਾਲ ਜਾਂਦੇ ਨੇ। ਬਹੁਤੇ ਮਾਂ ਪਿਓ ਬੱਚਿਆਂ ਦੀ ਜ਼ਿੰਦਗੀ 'ਚ ਦਖਲਅੰਦਾਜ਼ੀ ਨਹੀਂ ਕਰਨਾ ਚਾਹੁੰਦੇ ਹੁੰਦੇ, ਉਹਨਾਂ ਨੂੰ ਅਲੱਗ ਘਰ ਚਾਹੀਦਾ, ਉਹਨੂੰ ਤੁਸੀਂ ਰਿਟਾਇਰਮੈਂਟ ਕਹਿ ਲਓ। ਜੇ ਰਿਟਾਇਰਮੈਂਟ ਲਈ ਪੈਸੇ ਜੋੜੇ ਹੋਏ ਨੇ, ਫਿਰ ਤੁਸੀਂ ਆਪਣੀ ਥਾਂ 'ਤੇ ਵਧੀਆ ਰਿਟਾਇਰਮੈਂਟ ਗੁਜ਼ਾਰ ਸਕਦੇ ਹਾਂ। ਜੇ ਭਾਈ ਪੈਸੇ ਨਹੀਂ ਜੁੜੇ, ਜਾਂ ਤੁਸੀਂ ਮਿਹਨਤ ਵੀ ਕੀਤੀ ਤੁਹਾਡੇ ਨਾਲ ਧੋਖਾ ਹੋ ਗਿਆ, ਜਾਂ ਕੋਈ ਵੀ ਕਾਰਨ ਹੋ ਗਿਆ, ਤੁਸੀਂ ਬਿਰਧ ਆਸ਼ਰਮ 'ਚ ਗਏ ਹੋ, ਸੀਨੀਅਰ ਹੋਮ ਦੇ ਵਿੱਚ ਗਏ ਹੋ, ਤੁਹਾਡੀ ਦੇਖ ਰੇਖ ਕਰਦੀ ਹੈ ਸਰਕਾਰ, ਸਰਕਾਰ ਨੇ ਮੁਫ਼ਤ 'ਚ ਨਹੀਂ ਦੇਖ ਰੇਖ ਕਰਨੀ, ਸਰਕਾਰਾਂ ਦੇ ਉੱਤੇ ਨਿਗਰਾਨੀ ਕਰਨੀ ਪੈਂਦੀ ਹੁੰਦੀ ਹੈ। ਇਹ ਨਿਗਰਾਨੀ ਦਾ ਸਮਾਂ ਸੀ ਚੋਣਾਂ ਵੇਲੇ, ਮੈਂ ਤਾਂ ਨਹੀਂ ਬੋਲਿਆ, ਅਲੱਗ ਅਲੱਗ ਪਾਰਟੀਆਂ ਦੀ ਅਲੱਗ ਅਲੱਗ ਸਮਝ ਸੀ। ਇਹਦੇ ਵਿੱਚ ਜੇ ਬਿਰਧ ਆਸ਼ਰਮ ਬਣੇ ਹੋਏ ਨੇ ਕੋਈ ਗੱਲ ਨਹੀਂ, ਸੀਨੀਅਰ ਹੋਮਸ ਬਣੇ ਨੇ, ਲੌਂਗ ਟਰਮ ਕੇਅਰ ਹੋਮਸ ਬਣੇ ਨੇ ਜਿਨ੍ਹਾਂ ਨੂੰ ਕੋਈ ਬਿਮਾਰੀ ਠਮਾਰੀ ਹੈ। ਸਵਾਲ ਇਹ ਹੈ, ਉਹ ਫੋਰ ਪ੍ਰੋਫਿਟ ਨਹੀਂ ਹੋਣੇ ਚਾਹੀਦੇ, ਉਹ ਉਹਨਾਂ 'ਚੋਂ ਪ੍ਰੋਫਿਟ ਨਹੀਂ ਕੱਢਿਆ ਜਾਣਾ ਚਾਹੀਦਾ, ਉਹਦੇ 'ਚ ਲੋਕਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਇਮਾਨਦਾਰੀ ਦੇ ਨਾਲ, ਜਿਹੜੇ ਪਰਸਨਲ ਸਪੋਰਟ ਵਰਕਰ ਹੋਣ, ਹੈਲਥ ਕੇਅਰ ਵਰਕਰਸ ਹੋਣ, ਨਰਸਿਸ ਹੋਣ, ਡਾਕਟਰਸ ਹੋਣ, ਉਹਨਾਂ ਨੂੰ ਪੂਰੀ ਤਨਖਾਹ ਦੇਵੇ ਅਤੇ ਸਰਕਾਰ ਆਪਣੀ ਦੇਖ ਰੇਖ ਦੇ ਥੱਲੇ ਉਹਨਾਂ ਨੂੰ ਚਲਾਵੇ। ਆਹ ਹਾਲ ਨਾ ਹੋਵੇ ਜਿਵੇਂ ਕਰੋਨਾ 'ਚ ਹੋਇਆ ਸੀ, ਬਈ ਪਾਰਟ ਟਾਈਮ ਇੰਪਲੋਈਜ਼ ਰੱਖੇ ਹੋਏ ਨੇ, ਇੱਕ ਨੂੰ ਛਿੱਕ ਆਈ ਆ, ਉਹਦੇ ਜਿਹੜੇ ਜਰਮਸ ਨੇ ਉਹ ਨਾਲ ਦੇ ਮੰਜੇ 'ਤੇ ਵੀ ਗਏ ਆ, ਉਹੀ ਜਿਹੜਾ ਵਰਕਰ ਆ ਉਹਨੂੰ ਵੀ ਉਹ ਇਨਫੈਕਟਡ ਹੋਇਆ, ਉਹ ਦੂਜੇ ਲੌਂਗ ਟਰਮ ਕੇਅਰ ਦੇ ਵਿੱਚ ਚਲਿਆ ਜਾਵੇ। ਇਸ ਤਰ੍ਹਾਂ ਦਾ ਸਿਸਟਮ ਨਾ ਹੋਵੇ। ਕਰੋਨਾ ਨੇ ਸਾਡਾ ਐਕਸਰੇ ਕੀਤਾ, ਐਕਸਰੇ ਕਰਕੇ ਕਰੋਨਾ ਨੇ ਸਾਨੂੰ ਦੱਸਤਾ ਵੀ ਆਹ ਪ੍ਰੋਬਲਮਸ ਪਈਆਂ ਨੇ। ਇਹਦੇ ਵਿੱਚ ਸਭ ਤੋਂ ਜ਼ਿਆਦਾ ਸਸੈਪਟੀਬਲ ਨੇ, ਸਭ ਤੋਂ ਜ਼ਿਆਦਾ ਮਾਰ ਝੱਲਦੇ ਨੇ ਸੀਨੀਅਰ ਹੋਮਸ ਦੇ ਵਿੱਚ ਬੈਠੇ ਸਾਡੇ ਬਜ਼ੁਰਗ, ਜਿਨ੍ਹਾਂ ਦੇ ਬੱਚੇ ਵੀ ਦੂਰ ਹੁੰਦੇ ਨੇ, ਜਿਹੜੇ ਸਰੀਰਕ ਤੌਰ 'ਤੇ ਵੀ ਕਈ ਵਾਰੀ ਉਨੇ ਸਮਰੱਥ ਨਹੀਂ ਹੁੰਦੇ ਵੀ ਉਹ ਤੁਰ ਫਿਰ ਸਕਣ, ਉਹਨਾਂ ਨੂੰ ਦੂਸਰੇ ਦੇ ਆਸਰੇ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ। ਮਾੜੀ ਗੱਲ ਨਹੀਂ ਦੋਸਤੋ, ਸੀਨੀਅਰ ਹੋਮ ਹੋਣਾ, ਲੌਂਗ ਟਰਮ ਕੇਅਰ ਹੋਮ ਹੋਣਾ ਚੰਗੀ ਗੱਲ ਆ, ਪਰ ਇਹ ਕਿਸੇ ਦੇ ਲਈ ਪ੍ਰੋਫਿਟ ਹੋਣ ਦੇ ਅਦਾਰੇ ਨਹੀਂ ਹੋਣੇ ਚਾਹੀਦੇ। ਸਰਕਾਰ ਇਹਨਾਂ ਨੂੰ ਸਿੱਧਾ ਆਪਣੇ ਅੰਡਰ ਲਵੇ, ਯੋਗ ਸਟਾਫ ਭਰਤੀ ਕਰੇ, ਨਾਲੇ ਲੋਕਾਂ ਨੂੰ ਰੁਜ਼ਗਾਰ ਮਿਲੇ, ਨਾਲੇ ਪਿਆਰ ਅਤੇ ਸਤਿਕਾਰ ਮਿਲੇ। ਬਾਕੀ ਜੀ, ਉਹ ਸੱਚੀ ਮੁੱਚੀ ਕਿਸਮਤ ਵਾਲੇ ਨੇ ਲੋਕ, ਜਿਨ੍ਹਾਂ ਦੇ ਬੱਚੇ ਕੇਅਰ ਕਰਦੇ ਨੇ ਉਹਨਾਂ ਦੀ, ਜਿਨ੍ਹਾਂ ਦੇ ਵਿੱਚ ਅਜੇ ਵੀ ਜੁਆਇੰਟ ਫੈਮਿਲੀਜ਼ ਵਾਲਾ ਮਾਹੌਲ ਹੈਗਾ। ਜੁਆਇੰਟ ਫੈਮਿਲੀਜ਼ ਦੀਆਂ ਕੁਝ ਪ੍ਰੋਬਲਮਸ ਵੀ ਹੁੰਦੀਆਂ ਨੇ, ਕੁਝ ਉਹਦੇ ਚੰਗੇ ਪੱਖ ਵੀ ਹੁੰਦੇ ਨੇ, ਕੁਝ ਮਾੜੇ ਪੱਖ ਵੀ ਹੁੰਦੇ ਨੇ। ਦੇਖੋ, ਇਸ ਦੁਨੀਆ ਦੇ ਵਿੱਚ ਪੈਕੇਜਸ ਮਿਲਦੇ ਨੇ, ਕਿਸੇ ਪੈਕੇਜ ਦੇ ਵਿੱਚ ਕੋਈ ਗੱਲ ਚੰਗੀ ਹੈ, ਕਿਸੇ ਪੈਕੇਜ ਕੋਈ ਗੱਲ ਮਾੜੀ ਹੈ। ਇਸ ਤੋਂ ਘਬਰਾਉਣਾ ਨਹੀਂ ਚਾਹੀਦਾ, ਆਪਾਂ ਕਿਹੜੇ ਪੈਕੇਜ ਦੇ ਵਿੱਚ ਫਿੱਟ ਬੈਠਦੇ ਹਾਂ ਇਹ ਆਪਾਂ ਨੂੰ ਬੁੜੇ ਹੋ ਕੇ ਪਤਾ ਲੱਗਣਾ। ਖੈਰ, ਕਾਫੀ ਸਾਰੇ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲਬਾਤ ਸੁਣ ਲਈਏ, ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਹਾਂਜੀ, ਸਤਿ ਸ਼੍ਰੀ ਅਕਾਲ ਬਰਾੜ ਸਾਹਿਬ।
ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਠੀਕ, ਤੁਸੀਂ ਸੁਣਾਓ ਜੀ?
ਬਸ ਵਧੀਆ ਜੀ। ਅੱਛਾ, ਤੁਹਾਡਾ ਟੌਪਿਕ ਬਹੁਤ ਵਧੀਆ, ਔਰ ਵੈਸੇ ਵੀ ਤੁਹਾਡੀ ਗੱਲ ਠੀਕ ਹੈ ਕਿ ਰਿਟਾਇਰਮੈਂਟ ਹੋਮ 'ਤੇ ਇੰਨਾ ਕੁਛ ਕੋਈ ਹੈ ਨਹੀਂ, ਲੇਕਿਨ ਇਹ 'ਚ ਮੈਂ ਦੋ ਪੁਆਇੰਟ ਰੱਖਾਂਗਾ।
ਬਿਲਕੁਲ।
ਇੱਕ ਤਾਂ ਹੁੰਦਾ ਕੀ ਹੈ ਕਿ ਜਿਹੜੇ ਆਪਣੇ ਬਜ਼ੁਰਗ ਜਾਂਦੇ ਨੇ, ਆਪਣੀ ਜਨਰੇਸ਼ਨ ਜਾਂ ਆਪਣੇ ਤੋਂ ਜਿਹੜੀ ਨੈਕਸਟ ਜਨਰੇਸ਼ਨ ਆ ਰਹੀ ਹੈ, ਦੇ ਡੋਂਟ ਹੈਵ ਦੈਟ ਲੈਂਗੁਏਜ ਹਿੰਡਰੈਂਸ, ਰਾਈਟ? ਉਹਨਾਂ ਦੀ ਲੈਂਗੁਏਜ ਦੀ ਪ੍ਰੋਬਲਮ ਨਹੀਂ ਹੈਗੀ, ਬਟ ਜਿਹੜੀ ਆਪਣੇ ਤੋਂ ਪਹਿਲੇ ਜਨਰੇਸ਼ਨ ਹੈ, ਆਈ ਨੋ ਉਹ 'ਚ ਵੀ ਆਈ ਕੈਨ, ਮੈਂ ਵੈਸੇ ਫਿਗਰ ਲੈ ਰਿਹਾ, ਲਾਈਕ ਮੇ ਬੀ 25-30% ਇੰਗਲਿਸ਼ ਬੋਲ ਸਕਦੇ ਹੋਣਗੇ, ਬਟ ਮਿਸ ਕਰਦੇ ਨੇ ਕਿ ਉਹ ਨਾ ਜੇ ਤਾਂ ਉੱਥੇ ਉਹ ਸੀਨੀਅਰਸ ਹੈਗੇ ਨੇ ਬਾਕੀ ਦੇ ਰਾਈਟ, ਉਹਨਾਂ ਨਾਲ ਉਹ ਕਮਿਊਨੀਕੇਟ ਨਹੀਂ ਕਰ ਪਾਉਂਦੇ, ਇੱਕ ਤਾਂ ਉਹ ਚੀਜ਼ ਮਿਸ ਕਰਦੇ ਨੇ, ਲੋਨਲੀ ਫੀਲ ਕਰਦੇ ਆ। ਐਂਡ ਸੈਕਿੰਡ ਥਿੰਗ ਇਜ਼ ਆ ਜਾਂਦੀ ਹੈਗੀ ਹੈ ਇਨਕਮ ਦੀ, ਆਪਣੀ ਖਰਚੇ ਦੀ ਗੱਲ, ਰਾਈਟ। ਤੁਸੀਂ ਸਾਲ ਵਾਲੇ ਇਹਨਾਂ ਦੇ ਪਿੱਛੇ ਜੋ ਡਾਟਾ ਵੀ ਕੱਢਿਆ ਸੀ ਜਦੋਂ ਇਹ ਕੋਵਿਡ ਦੇ ਟਾਈਮ ਤੇ ਕਾਫੀ ਪ੍ਰੋਬਲਮ ਹੋਈਆਂ ਸੀਗੀਆਂ, ਮਿਨੀਮਮ $2,000 $250 ਜਾਂ $5,000 ਤੱਕ ਦੇ ਸੀਗੇ, ਡਿਪੈਂਡ ਤੁਸੀਂ ਕਿਸ ਤਰ੍ਹਾਂ ਦੇ ਰਿਟਾਇਰਮੈਂਟ ਹੋਮ ਚ ਜਾਣਾ ਚਾਹੁੰਦੇ ਹੋ, ਕੀ ਫੈਸਿਲਿਟੀ ਤੁਸੀਂ ਲੈਣੀਆਂ ਚਾਹੁੰਦੇ ਹੋ। ਹੁਣ ਤੁਸੀਂ ਇਹ ਦੇਖੋ ਕਿ ਜਿਹੜੇ ਵਿਚਾਰੇ ਸੀਨੀਅਰ ਸਿਟੀਜ਼ਨ, ਜਿਹਨਾਂ ਨੂੰ ਕੋਈ ਹੋਰ ਆ ਨਹੀਂ ਰਹੀ ਹੈਗਾ, ਕੋਈ ਹੋਰ ਇਨਕਮ ਸੋਰਸ ਨਹੀਂ ਹੈ, ਕੋਈ ਕੁਛ ਨਹੀਂ ਹੈ, $1,400 ਉਹਨਾਂ ਨੂੰ ਆ ਰਿਹਾ ਹੈਗਾ ਵੈ ਆਪਣੀ ਪੈਨਸ਼ਨ, ਉਹ ਕਿਵੇਂ ਕਰਨਗੇ? ਉਹਨਾਂ ਲਈ ਤਾਂ ਇਟਸ ਵੈਰੀ ਹਾਰਡ, ਜਾਂ ਤਾਂ ਆਪਣੀ ਸੇਵਿੰਗ ਵਿੱਚੋਂ ਕੱਢ ਕੇ ਕਰਨਗੇ ਪੈਸੇ ਯੂਜ਼ ਕਰਨਗੇ, ਜਾਂ ਉਹਨਾਂ ਦਾ ਜੋ ਵੀ ਕੋਈ ਨੈਕਸਟ ਟੂ ਕਿਨ ਹੈਗਾ, ਕੋਈ ਬੱਚੇ ਹੈਗੇ ਨੇ, ਉਹ ਉਹਨਾਂ ਦੀ ਹੈਲਪ ਕਰਨਗੇ, ਉਹ ਕੰਟਰੀਬਿਊਟ ਕਰਨਗੇ ਤਾਂ ਕਿ ਉਹ ਆਪਣੇ ਪੇਰੈਂਟਸ ਨੂੰ ਉੱਥੇ ਰੱਖ ਸਕਣ। ਇਹ ਦੋ ਪ੍ਰੋਬਲਮ ਹੈ, ਇਹ ਤੁਹਾਡਾ ਬੜਾ ਅੱਛਾ ਹੈਗਾ ਪੁਆਇੰਟ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਗੌਰਮੈਂਟ ਦੇ ਅੰਦਰ ਆਉਣੀਆਂ ਚਾਹੀਦੀਆਂ ਨੇ। ਹੁਣ ਮੈਂ ਇਹਦੇ ਨਾਲ ਹੀ ਜੁੜਦਾ ਲਾਉਂਦਾ ਕਿ 600 million ਇਹਨਾਂ ਨੇ ਬਲੂ ਕਰਤੇ, ਉਹਦੇ 'ਤੇ ਆਪਣੇ ਬਲੂ ਆਫ ਕਰਤਾ ਜਿਹੜਾ $600 million ਫੋਰ ਦਾ ਇਲੈਕਸ਼ਨ, ਜਿਹਦੀ ਕੋਈ ਲੋੜ ਵੀ ਨਹੀਂ ਸੀਗੀ ਔਰ ਉਹਦਾ ਕੋਈ ਫਾਇਦਾ ਵੀ ਨਹੀਂ ਹੋਇਆ। ਉਹੀ ਪੈਸਾ ਜਿਹੜੀ ਸਾਡੀ ਮੋਸਟ ਵਲਨਰੇਬਲ ਸੋਸਾਇਟੀ ਦੇ ਵਿੱਚ ਹੈਗੇ ਨੇ, ਦੋਜ਼ ਆਰ ਸੀਨੀਅਰਸ, ਰਾਈਟ। ਜੇ ਇਹ ਪੈਸਾ ਉੱਧਰ ਲਾ ਦਿੰਦੇ, ਉਹਨਾਂ ਦੀ ਹੈਲਪ ਕਰਦੇ, ਉਹਨਾਂ ਦੀ ਪੈਨਸ਼ਨ ਵਧਾ ਦਿੰਦੇ, ਜਾਂ ਉਹਨਾਂ ਦੇ ਜਿਹੜੇ ਰਿਟਾਇਰਮੈਂਟ ਹੋਮਸ ਨੇ ਉਹਨਾਂ ਦੇ ਆਪ ਕੰਟਰੋਲ ਕਰ ਲੈਂਦੇ, ਉਹਨਾਂ ਨੂੰ ਫੰਡਿੰਗ ਪ੍ਰੋਪਰ ਕਰ ਦਿੰਦੇ, ਆਈ ਥਿੰਕ ਦੈਟ ਵੁੱਡ ਬੀ ਦਾ ਬੈਟਰ ਸੋਲੂਸ਼ਨ।
ਧੰਨਵਾਦ, ਧੰਨਵਾਦ, ਮਿਹਰਬਾਨੀ। ਆਪਾਂ ਹੁਣ ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਦੇਖੋ ਸੀਨੀਅਰਸ ਦੀ ਪੈਨਸ਼ਨ ਘੱਟ ਆ, ਸੀਨੀਅਰਸ ਕੋਲ ਫੰਡਸ ਹੈ ਨਹੀਂ ਗੇ। ਇੱਕ ਗੱਲ ਸਮਝੀਏ ਕਿ ਸੀਨੀਅਰਸ ਨੇ ਸਾਰੀ ਉਮਰ ਕੰਮ ਕੀਤਾ, ਤਨਖਾਹ ਲਈ ਆ, ਸਾਰੀ ਉਮਰ ਕਿਤੇ ਨਾ ਕਿਤੇ ਕੀਤਾ, ਗੋਡੇ ਘਸਾਏ ਨੇ, ਦਿਮਾਗ ਲਾਇਆ, ਆਪਣਾ ਸਰੀਰ ਆ ਜਿਹੜਾ ਕੰਮ ਕਰਦਾ ਕਰਦਾ ਬੁੜਾ ਹੋ ਗਿਆ, ਸਮਾਜ ਨੂੰ ਕੁਝ ਦਿੱਤਾ ਉਹਨਾਂ ਨੇ, ਅਤੇ ਸਰਕਾਰ ਦੀ ਡਿਊਟੀ ਬਣਦੀ ਉਹਨਾਂ ਨੂੰ ਸਾਂਭਣਾ, ਭਾਵੇਂ ਕਿਸੇ ਦੀ ਘੱਟ ਆ ਅਤੇ ਭਾਵੇਂ ਕਿਸੇ ਦੀ ਵੱਧ ਆ। ਦੂਜੀ ਗੱਲ, ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਪਰ ਆਪਾਂ ਇਹਦੇ 'ਚ ਇਸ ਤਰ੍ਹਾਂ ਕੰਟਰੀਬਿਊਟ ਕਰ ਸਕਦੇ ਹਾਂ ਵੀ ਆਪਾਂ ਜਦੋਂ ਆਪਾਂ ਯੰਗ ਹੁੰਦੇ ਹਾਂ ਨਾ, ਆਪਾਂ ਥੋੜ੍ਹਾ ਜਿਹਾ ਆਪਣੀ ਰਿਟਾਇਰਮੈਂਟ ਬਾਰੇ ਆਪ ਵੀ ਸੋਚਣ ਲੱਗੀਏ। ਬਹੁਤ ਸਾਰੇ ਲੋਕ ਦੇਖੇ ਨੇ ਉਹਨਾਂ ਕੋਲ, ਉਹਨਾਂ ਦੇ ਹੱਥਾਂ 'ਚੋਂ ਬਹੁਤ ਸਾਰੇ ਪੈਸੇ ਗੁਜ਼ਰਦੇ ਨੇ, ਪਰ ਉਹ ਰਿਟਾਇਰਮੈਂਟ ਬਾਰੇ ਸੋਚਦੇ ਨਹੀਂ, ਉਹ ਇਸ ਗੱਲ ਬਾਰੇ ਨਹੀਂ ਸੋਚਦੇ। ਮੈਨੂੰ ਤਾਂ ਬਹੁਤ ਵਾਰੀ ਲੱਗਦਾ ਹੁੰਦਾ ਲੋਕਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ, ਲੋਕ ਇਹ ਸੋਚਦੇ ਨਹੀਂ ਵੀ ਅਸੀਂ ਬੁੜੇ ਵੀ ਹੋ ਜਾਣਾ, ਬਹੁਤ ਸਾਰੇ ਇਹ ਵੀ ਨਹੀਂ ਸੋਚਦੇ ਸਾਡਾ ਐਕਸੀਡੈਂਟ ਵੀ ਹੋ ਸਕਦਾ, ਬਹੁਤ ਸਾਰੇ ਇਹ ਵੀ ਨਹੀਂ ਸੋਚਦੇ ਵੀ ਅਸੀਂ ਬਿਮਾਰ ਵੀ ਹੋ ਸਕਦੇ ਹਾਂ, ਬਹੁਤ ਸਾਰੇ ਇਹ ਵੀ ਨਹੀਂ ਸੋਚਦੇ ਵੀ ਅਸੀਂ ਮਰ ਵੀ ਜਾਣਾ। ਉਹਨਾਂ ਨੂੰ ਲੱਗਦਾ ਆਪਾਂ ਦੂਜਿਆਂ ਨਾਲ ਠੱਗੀਆਂ ਚੋਰੀਆਂ ਜੇ ਲਾਈ ਜਾਈਏ, ਐਂ ਪੈਸੇ ਪੂਸੇ ਕਮਾਈ ਜਾਈਏ। ਮੇਰੇ ਕਹਿਣ ਦਾ ਮਤਲਬ ਤਾਂ ਇੰਨਾ ਵੀ ਆ, ਇਹ ਹਮੇਸ਼ਾ ਆਪਣੇ ਦਿਮਾਗ 'ਚ ਰਹਿਣੀ ਚਾਹੀਦੀ ਹੈ ਗੱਲ ਵੀ ਆਪਣਾ ਸਰੀਰ ਕਿਸੇ ਵੇਲੇ ਨਕਾਰਾ ਹੋ ਜਾਣਾ, ਕੋਈ ਵਕਤ ਆ ਜਾਣਾ। ਇਹ ਇਕੱਲੇ ਸੀਨੀਅਰ ਦੀ ਮੰਗ ਨਹੀਂ, ਇਹ ਬੱਚਿਆਂ ਤੋਂ ਲੈ ਕੇ ਨੌਜਵਾਨ ਵੱਡਿਆਂ ਦੀ, ਸਾਰਿਆਂ ਦੀ ਮੰਗ ਆ ਵੀ ਭਾਈ ਬਜ਼ੁਰਗ ਨੇ ਸਾਡੇ, ਇਹਨਾਂ ਨੂੰ ਸਰਕਾਰ ਸਾਂਭੇ। ਜੇ ਆਪਾਂ ਇਹ ਮੰਗ ਮਨਾ ਲਈਏ ਨਾ ਸਾਰੇ ਕੈਨੇਡੀਅਨ ਇਕੱਠੇ ਹੋ ਕੇ, ਮੇਰਾ ਖਿਆਲ ਬਹੁਤੇ ਲੋਕ ਤਾਂ ਸਵਰਗ ਕਹਿੰਦੇ ਹੀ ਨੇ, ਬਹੁਤੇ ਲੋਕ ਸਮਝਦੇ ਆ ਵੀ ਸਵਰਗ ਹੋਣਾ ਚਾਹੀਦਾ ਪਰ ਹੈ ਨਹੀਂ, ਸਾਰੇ ਲੋਕ ਇਸ ਗੱਲ ਨੂੰ ਮੰਨਣ ਲੱਗ ਜਾਣਗੇ ਜੇ ਬਜ਼ੁਰਗਾਂ ਦੀ ਆਪਾਂ ਇਹ ਮੰਗ ਇੱਕ ਮਨਾ ਲਈਏ ਵੀ ਬਜ਼ੁਰਗਾਂ ਦੀ ਦੇਖ ਰੇਖ ਸਰਕਾਰ ਕਰੇ। ਅੱਧਾ ਫਿਕਰ ਤਾਂ ਵੈਸੇ ਹੀ ਬੱਚਿਆਂ ਦੇ ਮਨ ਤੋਂ ਚੱਕਿਆ ਜਾਊਗਾ, ਸੱਚੀ ਮੁੱਚੀ ਸਵਰਗ ਆ ਜਿਹੜਾ ਉਹ ਬਣ ਜਾਊਗਾ। ਇਸ ਗੱਲ ਬਾਰੇ ਸਾਰੀਆਂ ਪਾਰਟੀਆਂ ਨੂੰ ਚਿੰਤਤ ਹੋਣਾ ਚਾਹੀਦਾ। ਵੇਖੋ ਜਿਹੜੇ ਸਾਡੇ ਹੁਣ ਚੁਣ ਕੇ ਪਹੁੰਚੇ ਨੇ, ਇਹਨਾਂ ਦੇ ਉੱਤੇ ਦਬਾਅ ਰੱਖੋ, ਪ੍ਰੈਸ਼ਰ ਰੱਖੋ। ਜਦੋਂ ਵੀ ਕੋਈ ਗੱਲ ਚੱਲਦੀ ਹੈ ਤਾਂ ਇਹ ਗੱਲ ਨਾਲ ਚੱਲਣੀ ਚਾਹੀਦੀ ਹੈ, ਲੌਂਗ ਟਰਮ ਕੇਅਰ ਵਾਲੀ, ਸੀਨੀਅਰਸ ਵਾਲੀ, ਪੈਨਸ਼ਨ ਬੈਨੀਫਿਟ ਵਾਲੀ, ਇਹ ਗੱਲ ਨਾਲ ਦੀ ਨਾਲ ਚੱਲੇ ਤਾਂ ਚੰਗੀ ਗੱਲ ਆ। ਇਹ ਠੀਕ ਹੈ ਜੀ, ਸਾਡੇ ਸਮਾਜ ਦੇ ਵਿੱਚ ਕੁਝ ਗੱਲਾਂ ਨੇ ਵੀ ਪੈਸੇ ਇੱਧਰੋਂ ਬਚਾ ਕੇ ਉੱਧਰ ਲਾਏ ਜਾ ਸਕਦੇ ਨੇ, ਇਹਦੇ ਬਾਰੇ ਜਿਹੜੇ ਅਰਥ ਸ਼ਾਸਤਰੀ ਨੇ ਆਪੋ ਆਪਣੇ ਵਿਚਾਰ ਦਿੰਦੇ ਰਹਿੰਦੇ ਨੇ। ਪਰ ਇੱਕ ਗੱਲ ਮੋਟੇ ਤੌਰ 'ਤੇ ਨੋਟ ਕਰੀਏ ਵੀ ਫੋਰ ਪ੍ਰੋਫਿਟ ਸੰਸਥਾਵਾਂ ਨੇ ਜਿਹੜੀਆਂ, ਉਹ ਹੈਲਥ ਸੈਕਟਰ ਅਤੇ ਐਜੂਕੇਸ਼ਨ ਤੋਂ ਚੱਕ ਦੇਣੀਆਂ ਚਾਹੀਦੀਆਂ, ਇਹਨਾਂ ਦਾ ਭੋਗ ਪਾ ਦੇਣਾ ਚਾਹੀਦਾ, ਨਹੀਂ ਤਾਂ ਸਾਡਾ ਸਮਾਜ ਗਰਕ ਜੂਗਾ। ਮੁਨਾਫਾਖੋਰ ਲੋਕਾਂ ਨੇ ਇੰਨਾ ਕੁ ਮੁਨਾਫਾ ਕਮਾਇਆ ਹੋਇਆ, ਉਹਨਾਂ ਦੀਆਂ ਮੇਰਾ ਖਿਆਲ 100 ਤੋਂ ਲੈ ਕੇ 1000 ਪੁਸ਼ਤਾਂ ਆਈ ਜਾਣ, ਉਹਨਾਂ ਨੂੰ ਕੋਈ ਘਾਟਾ ਨਹੀਂ ਕਿਉਂਕਿ ਉਹਨਾਂ ਨੇ ਚੈਨਲ ਬਣਾਏ ਹੋਏ ਨੇ। ਆਮ ਬੰਦਾ ਜਿਹੜਾ ਬਜ਼ੁਰਗ ਆ ਜਿਹੜਾ ਘੱਟੋ ਘੱਟ ਉਹ ਸੋਹਣੀ ਜ਼ਿੰਦਗੀ ਗੁਜ਼ਾਰ ਕੇ ਇਸ ਸਮਾਜ ਤੋਂ ਵਿਦਾ ਹੋਵੇ ਤਾਂ ਚੰਗੀ ਗੱਲ। ਇੱਕ ਹੋਰ ਕਾਲ ਲੈ ਲਈਏ ਦੋਸਤੋ, ਉਸ ਤੋਂ ਬਾਅਦ ਫਿਰ ਤੁਹਾਨੂੰ ਰੁਕਣਾ ਪੈਣਾ, ਹੋਲਡ ਕਰਕੇ ਰੱਖੋ, ਫਿਰ ਆਪਾਂ ਬ੍ਰੇਕ ਲਵਾਂਗੇ। ਪਰ ਇੱਕ ਕਾਲ ਲੈ ਲਈਏ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਗੱਲਾਂ ਬਹੁਤ ਵਧੀਆ ਹੁੰਦੀਆਂ ਹਮੇਸ਼ਾ ਹੀ।
ਧੰਨਵਾਦ ਜੀ।
ਤੇ ਅਸੀਂ 9ਵੀਂ ਕਲਾਸ 'ਚ ਪੜ੍ਹਦੇ ਸੀ ਅਰਾਊਂਡ 1975, ਉਦੋਂ ਪਹਿਲਾ ਸਬਜੈਕਟ ਲੱਗਾ ਸੀਗਾ ਹਾਈ ਸਕੂਲਾਂ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦਾ।
ਹਾਂਜੀ ਹਾਂਜੀ।
ਤੇ ਉਹ ਜਿਹੜੇ ਸਾਡੇ ਟੀਚਰ ਸੀ ਨਾ ਆਪਣੇ, ਉਹਨਾਂ ਨੂੰ ਆਪਣਾ PTI ਕਹਿੰਦੇ ਹੁੰਦੇ ਸੀ, ਉਹਨਾਂ ਨੇ ਸਾਨੂੰ ਇੱਕ ਬਹੁਤ ਵਧੀਆ ਗੱਲ ਦੱਸੀ ਵੀ ਉਹ ਹੈਲਥ ਵਾਸਤੇ ਰਿਸਪੋਂਸੀਬਿਲਟੀ ਸੀ ਉਹਨਾਂ ਨੇ ਸਾਡੀ ਹੈਲਥ ਠੀਕ ਕਰਨੀ। ਉਹਨਾਂ ਨੇ ਕਿਹਾ ਜਦੋਂ ਤੱਕ ਮਾਇੰਡ ਨਹੀਂ ਨਾ ਠੀਕ ਹੈਗਾ ਤੁਹਾਡੀ ਜਿਹੜੀ ਹੈਲਥ ਨਹੀਂ ਠੀਕ ਹੋਣੀ।
ਬਿਲਕੁਲ।
ਤੇ ਇਹ ਆਪਸ ਵਿੱਚ ਕੰਮ ਕਰਦੇ, ਤੁਹਾਡਾ ਮਾਇੰਡ ਠੀਕ ਹੈ ਤੇ ਤੁਹਾਡੀ ਸਿਹਤ ਠੀਕ ਤੇ ਹੁਣ ਜਿਹੜਾ ਅਸੀਂ ਜਦੋਂ ਸੋਚਦੇ ਹਾਂ ਬੁਢਾਪੇ ਬਾਰੇ, ਹੁਣ ਜੇ ਤਾਂ ਜਿਹੜੇ ਥੋੜੇ ਬਹੁਤ ਬੰਦੇ ਪੜ੍ਹੇ ਹੁਣ ਹਰ ਕੈਟੇਗਰੀ ਦੇ ਬੰਦੇ, ਉਹਨਾਂ ਤੇ ਮਾੜੀ ਮੋਟੀ ਸੋਚ ਪਹਿਲਾਂ ਹੁੰਦੀ ਕਿ ਇਹਦਾ ਕੋਈ ਨਾ ਕੋਈ ਸਾਂਭਾ ਕਰ ਲਈਏ, ਹਾਂਜੀ। ਤੇ ਇਹਦੇ ਵਿੱਚ ਸਭ ਤੋਂ ਵਧੀਆ ਚੀਜ਼ ਜਿਹੜੀ ਬੁਢਾਪੇ ਦੇ ਵਿੱਚ, ਉਹ ਜੈਕ ਮਾ ਜਾਂ ਬਿਲੀਅਨੇਅਰ ਆਪਣਾ ਚਾਈਨਾ ਦਾ, ਉਹਨੂੰ ਪੁੱਛਿਆ ਵੀ ਤੂੰ ਦੱਸ ਤੇ ਕਿਹੜੀ ਸਭ ਤੋਂ ਵੱਡੀ ਵੈਲਥ ਹੈ ਤੇਰੀ, ਕਹਿੰਦਾ ਮੇਰੀ ਹੈਲਥ ਆ, ਕਹਿੰਦਾ ਜੇ ਇਹਨਾਂ ਨਾਲ ਹੁੰਦੀ ਮੇਰੇ ਬਿਲੀਅਨ ਵਰਥ ਨਾ ਸੀ, ਕਹਿੰਦਾ
ਹਾਂਜੀ।
ਤੇ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਫੈਮਿਲੀ ਸਿਚੁਏਸ਼ਨ ਦੀ, ਡੋਨਲਡ ਟਰੰਪ ਜਦੋਂ ਪ੍ਰੈਜ਼ੀਡੈਂਸੀ ਜਿੱਤਣੇ ਦਾ, ਉਹਨੂੰ ਪੁੱਛਦੇ ਵੀ ਜੇ ਤੂੰ ਕੋਈ ਚੀਜ਼ ਚੇਂਜ ਕਰ ਸਕਦਾ ਮੈਂ ਆਪਣੀ ਲਾਈਫ 'ਚ ਕੀ ਕਰੇ, ਉਹ ਕਹਿੰਦਾ ਜੇ ਮੈਂ ਕਰ ਸਕਦਾ ਮੈਂ ਆਪਣੀ ਪਹਿਲੀ ਜਿਹੜੀ ਸੀਗੀ ਆਪਣੀ ਮੈਰਿਜ ਲਾਈਫ ਉਹ ਸੇਵ ਕਰ ਲੈਂਦਾ, ਜੇ ਉਹ ਨਾ ਉਹ ਕਰ ਸਕਿਆ ਦੂਜੀ ਉਹੀ ਕਰ ਲੈਂਦਾ, ਇਸ ਕਰਕੇ ਕਹਿੰਦਾ ਮੈਂ ਫੇਲ ਆ ਫੈਮਿਲੀ ਪੱਖੋਂ, ਲੈ ਉਹਦੀ ਵਾਈਫ ਪੁਲਿਸ ਹੁੰਦੀ ਥਰਡ ਤੇ ਉਹਦਾ ਮੁੰਡਾ ਵੀ, ਹਾਂਜੀ
ਹਾਂਜੀ।
ਇਹ ਜਿਹੜਾ ਨਾ ਸਰਕਾਰਾਂ ਦਾ ਜਿੱਥੋਂ ਤੱਕ ਕੰਸਰਨ ਆ, ਇਹ ਹੈਗਾ ਜਿਹੜਾ ਜਿਹੜਾ ਇਕਨੋਮਿਕਸ ਦਾ ਫੰਡਾਮੈਂਟਲ ਪ੍ਰਿੰਸੀਪਲ ਜਿਹੜੇ ਨਾ ਇਹ ਸਟੇਟ ਫੋਲੋ ਕਰਦੇ ਆ, ਉਹਦਾ ਮਤਲਬ ਇਹ ਵੀ ਜਿੰਨੇ ਜ਼ਿਆਦਾ ਲੋਕ ਕੰਮ ਕਰਦੇ ਹੋਣਗੇ ਓਨਾ ਹੀ ਜ਼ਿਆਦਾ ਟੈਕਸ ਗਵਰਨਮੈਂਟ ਜਾਊਗਾ। ਤੇ ਜੇ ਇੱਕ ਹੁਣ ਇਕੱਠੀ ਫੈਮਿਲੀ ਦੇ ਵਿੱਚ ਦੋ ਚਾਰ ਬੰਦਿਆਂ ਦਾ ਸਰ ਜਾਂਦਾ, ਉਹਨਾਂ ਕੰਮ ਨਹੀਂ ਕਰਨਾ ਤੇ ਗਵਰਨਮੈਂਟ ਦਾ ਟੈਕਸ ਮਾਰਦਾ ਉੱਧਰੋਂ, ਹਾਂਜੀ। ਇਸ ਕਰਕੇ ਇਹ ਇੱਥੋਂ ਤੱਕ ਵੀ ਜਾਣਗੇ ਕਿ ਤੁਸੀਂ ਵਿਆਹ ਸ਼ਾਦੀਆਂ ਵੀ ਨਾ ਕਰਾਓ, ਹੁਣ ਜਿਹੜੇ ਬੰਦੇ ਵਿਆਹੇ ਹੁੰਦੇ ਉਹਨਾਂ ਨੂੰ ਬੈਨੀਫਿਟ ਮਿਲਦੇ ਆ, ਜੇ ਉਹ ਵੀ ਬੰਦ ਹੋਣ ਤੇ ਤੁਸੀਂ ਇਕੱਲੇ ਇਕੱਲੇ ਆਪਣਾ ਕੰਮ ਕਰੋ, ਟੈਕਸ ਕਰੋ ਓਨੇ ਸਾਡੇ, ਜਿੰਨੇ ਸਾਡੇ ਜ਼ਿਆਦਾ ਇੰਪਲਾਈ ਓਨੀ ਸਾਡੀ ਜੀ ਡੀ ਪੀ। ਇਹ ਫਾਰਮੂਲਾ ਜਿਹੜੇ ਇਹ ਕੈਪੀਟਲਿਸਟ ਸਟੇਟ ਉਹਨਾਂ ਦਾ, ਤੇ ਪੋਲੀਟੀਕਲ ਪੱਖੋਂ ਇਹ ਥੋੜੀ ਜਿਹੀ ਦੂਰ ਚੱਲ ਜਾਂਦੀ ਹੈ ਡੀਪ ਗੱਲ, ਸ਼ੋਰਟ ਚ ਮੈਂ ਇਹ ਕਹੂੰਗਾ ਵੀ ਪੋਲੀਟੀਕਲ ਦੇ ਪੱਖੋਂ ਜਿਹੜੀ ਫੈਮਲੀ ਸਟਰੋਂਗ ਹੋਗੀ ਉਹਨੇ ਹੌਲੀ ਹੌਲੀ ਕਮਿਊਨਿਟੀ ਸਟਰੋਂਗ ਕਰਨੀ ਆ, ਔਰ ਉਹਨੇ ਹੌਲੀ ਹੌਲੀ ਜਿਹੜਾ ਆ ਉਹਦਾ ਇਨਫਲੂਐਂਸ ਵਧਣਾ, ਜਿਹਨੂੰ ਕਿ ਸਟੇਟ ਬਿਲਕੁਲ ਲਾਈਕ ਨਹੀਂ ਕਰਦਾ ਵੀ ਕੋਈ ਇੰਡੀਵਿਜੁਅਲ ਤੌਰ ਤੇ ਆਪਣਾ ਇਹਦਾ ਇਨਫਲੂਐਂਸ ਬਣਾਉਣ ਲੱਗ ਜਾਵੇ, ਸਟਰੋਂਗ ਫੈਮਲੀ ਹੋਵੇ, ਇਕੱਲੇ ਇਕੱਲੇ ਰਹਿਣ ਸਾਡੇ ਤੇ ਡਿਪੈਂਡ ਰਹਿਣ ਤੇ ਸਾਡਾ ਰਾਜ ਇਹਨਾਂ ਦੇ ਉੱਤੇ ਰਹੂਗਾ, ਇਹ ਹੈਗੀ ਪੋਲੀਟੀਕਲ ਸਾਇੰਸ ਦਾ ਜਿਹੜਾ ਫੰਡਾ ਹੈ।
ਬਿਲਕੁਲ ਠੀਕ ਹੈ ਤੁਹਾਡੀ ਗੱਲ,
ਹਾਂਜੀ। ਤੇ ਇਹ ਨਾ ਜਿਹੜਾ ਹੁਣ ਆਪਣੇ ਬਜ਼ੁਰਗ ਜਿਹੜੇ ਆ, ਚਲੋ ਉਹਨਾਂ ਨੂੰ ਆਉਂਦੀ ਆ ਮੁਸ਼ਕਲ, ਜੇ ਉਹਨਾਂ ਦਾ ਵਧੀਆ ਹੱਲ ਕਰਨਾ ਚਾਹੀਦਾ, ਕਿਉਂਕਿ ਡਿਫਰੈਂਟ ਕਲਚਰ ਤੋਂ ਆਇਆ, ਹੋ ਸਕਦਾ ਇਹ ਪੁਸ਼ ਕੀਤੀ ਜਾਵੇ ਕਿ ਜਿਹੜਾ ਥੋੜਾ ਜਿਹਾ ਇਹਨਾਂ ਦੇ ਕਲਚਰ ਨੂੰ ਰਿਪ੍ਰੈਜੈਂਟ ਕਰਦਾ ਹੋਵੇ, ਹਾਂਜੀ, ਉੱਥੇ ਮਾਹੌਲ ਵੀ ਇਹੋ ਜਿਹਾ ਹੋਵੇ, ਤਾਂ ਕਿ ਹੁਣ ਕਈ ਬੰਦੇ ਇਹੋ ਜਿਹੇ ਹੁੰਦੇ ਉਹ ਸਾਰਾ ਕੁਛ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਉੱਥੇ ਜਾਣਾ ਪੈਂਦਾ, ਹਾਂਜੀ। ਤੇ ਉਹਨਾਂ ਵਾਸਤੇ ਥੋੜੀ ਜਿਹੀ ਇਹ ਸਿੰਪਲੀਫਾਈਡ ਵਰਜ਼ਨ ਜਿਹੜਾ ਆ ਮੇ ਬੀ ਜ਼ਿਆਦਾ ਵਧੀਆ ਰਹੂਗਾ, ਜੇ ਗਵਰਨਮੈਂਟ ਪੁਸ਼ ਕਰਾਂਗੇ ਇਹਨਾਂ ਤੇ ਹੋਰ ਪੈਸਾ ਸੁੱਟੋ, ਗਵਰਨਮੈਂਟ ਜਦੋਂ ਸਤੀ ਹੁੰਦੀ ਚਲੋ ਜੀ ਇੰਨੇ ਬਿਲੀਅਨ ਹੋਰ ਮਿਲੀਅਨ ਸੁੱਟ ਦੇਣੇ ਉੱਤੇ, ਹਾਂਜੀ, ਉਹ ਜਿਵੇਂ ਅੱਗ ਤੇ ਦੋ ਕੁ ਬਾਲਟੀਆਂ ਪਾਣੀ ਦੀਆਂ ਸੁੱਟ ਦਿਓ, ਲਓ ਜੀ ਸੁੱਟ ਦਿੱਤਾ ਪਾਣੀ, ਹਾਂਜੀ। ਇਹ ਲੌਂਗ ਸ਼ਾਟ ਦੇ ਵਿੱਚ ਗਵਰਨਮੈਂਟ ਕਦੇ ਵੀ ਲੋਕਾਂ ਦੀ ਕੇਅਰ ਨਹੀਂ ਕਰ ਸਕਦੀ, ਇਹ ਸਿਰਫ ਉਹਨਾਂ ਨੂੰ ਦੱਸਦੀ ਹੈ ਵੀ ਅਸੀਂ ਤੁਹਾਡੀ ਕੇਅਰ ਕਰਾਂਗੇ। ਤੇ ਤੁਹਾਨੂੰ ਪਤਾ ਇੱਕ ਬੰਦਾ ਪ੍ਰਾਈਵੇਟਲੀ ਕਰਦਾ ਕੇਅਰ, ਉਹਦੀ ਕੇਅਰ ਹਮੇਸ਼ਾ ਕੁਆਲਿਟੀ ਵਧੀਆ ਹੋਊਗੀ। ਜਿਹੜੀ ਹੁਣ ਪਰ ਹੱਥੀ ਵੰਡ ਸਨੇਹ ਖੇਤੀ, ਕਦੇ ਨਾ ਹੁੰਦੇ ਬੱਤੀਆਂ ਖੇਤੀ, ਇੱਕ ਸਾਡਾ ਇੰਜਣ ਹੁੰਦਾ ਸੀ ਪਾਣੀ ਤੇ, ਉਹਦੇ ਨਾਲ ਅਸੀਂ ਲਾ ਲਈਦਾ ਜੱਬ ਜੁਬ ਕੇ ਪਰਖਾ ਸਾਨੂੰ ਬੜਾ ਕਰਦਾ ਹੁੰਦਾ ਸੀ, ਹਾਂਜੀ। ਉਹ ਹੈਗਾ ਸਰਕਾਰੀ ਬੰਦੇ ਦੇ ਕੰਮ ਕਰਨ ਵਾਲਾ, ਹਾਂਜੀ। ਤੇ ਇਸ ਕਰਕੇ ਜਿਹੜੀ ਹੈ ਇਹਦੇ 'ਚ ਪਰਸਨਲ ਰਿਸਪੋਂਸੀਬਿਲਟੀ ਆ, ਥੋੜਾ ਜਿਹਾ ਆਪਣੇ ਮਾਇੰਡ ਨੂੰ ਇਹ ਸਮਝੋ। ਹੁਣ ਵੇਖੋ ਇੱਕ ਪਾਸੇ ਤੇ ਅਸੀਂ ਗੁਰਦੁਆਰਿਆਂ 'ਚ ਜਾਂਦੇ ਹਾਂ, ਸਾਡੇ ਬਾਬਾ ਨਾਨਕ ਕੀ ਕਹਿ ਗਿਆ, ਕਹੋ ਨਾਨਕ ਜੇ ਹੁਕਮ ਪਹਿਚਾਤਾ ਪ੍ਰਭ ਸਾਹਿਬ ਕਾ ਤਿੰਨ ਭੇਜ ਜਾਤਾ। ਜੇ ਸਾਨੂੰ ਇਹ ਆਰਡਰ ਦੀ ਸਮਝ ਲੱਗ ਗਈ, ਅਸੀਂ ਜੰਮੇ ਆ, ਸਾਨੂੰ ਇਹ ਕੰਮ ਕਰਨੇ ਪੈਣੇ ਆ, ਸਾਡੇ ਤੇ ਇਹੋ ਜਿਹਾ ਟਾਈਮ ਹੋਣਾ, ਅਸੀਂ ਉਸ ਗੱਲ ਤੋਂ ਸਾਰੇ ਉਹ ਮੈਥੇਮੈਟਿਕਸ ਤੋਂ ਅਵੇਅਰ ਹੋਈਏ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਮੈਂ ਵੇਖਿਆ 80 ਸਾਲ ਦੇ ਬੰਦੇ ਛਾਲਾ ਮਾਰਦੇ ਫਿਰਦੇ, 100 ਸਾਲ ਦਾ ਸਾਡਾ ਬਾਪੂ ਹੋ ਗਿਆ ਸੀਗਾ, ਸਾਡੇ ਬੇਬੇ ਦਾ ਭਰਾ, ਉਹਨੂੰ ਕਹਿੰਦਾ ਬਾਪੂ ਤੈਨੂੰ ਉੱਥੇ ਕਾਰ ਤੇ ਛੱਡ ਆਉਂਦੇ ਜਾਂ ਮੋਟਰਸਾਈਕਲ, ਕਹਿੰਦਾ ਨਹੀਂ ਨਹੀਂ ਆ ਪੁੱਤਰ ਪੰਥ ਕੋਈ ਹੈਗਾ, ਮੈਂ ਐਵੇਂ ਭੱਜ ਕੇ ਤੁਰ ਜਾਣਾ ਪੱਤੇ ਵੇਲੇ ਤੱਕ, ਹਾਂਜੀ।
ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ।
ਆਪਣੀ ਪਰਸਨਲੀ ਜਿਹੜਾ ਪਰਸਨਲ ਸਾਡੇ ਮੋਢਿਆਂ ਤੇ ਦਾ ਭਾਰ ਹੈ, ਸਾਡੀ ਕੇਅਰ ਅਸੀਂ ਪਹਿਲਾਂ ਕਰਨੀ ਹੈ ਤੇ ਕਿਸੇ ਹੋਰ ਨੇ? ਉਹ ਕੁਰਾਨ ਸ਼ਰੀਫ ਕਹਿੰਦੀ ਆ ਮਦਦੇ ਹਿੰਮਤੇ ਮਦਦਾ ਮਦਦੇ ਖੁਦਾ, ਜੇ ਅਸੀਂ ਆਪਣੀ ਖੁਦ ਆਪਣੀ ਅਮਦਾਦ ਨਹੀਂ ਕਰ ਸਕਦੇ ਤੇ ਅਸੀਂ ਦੂਜੇ ਤੋਂ ਕਿਉਂ ਐਕਸਪੈਕਟ ਕਰਦੇ ਹਾਂ?
ਇਹ ਗੱਲ ਤੁਹਾਡੀ ਠੀਕ ਹੈ, ਇੱਕ ਕੰਟੈਕਸਟ ਦੇ ਵਿੱਚ ਬਿਲਕੁਲ ਠੀਕ ਹੈ। ਆਪਾਂ ਗੱਲ ਬਹੁਤੇ ਉਹਨਾਂ ਦੀ ਕਰ ਰਹੇ ਹਾਂ ਜਿਨ੍ਹਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਜਿਹੜੀ ਠੀਕ ਨਹੀਂ ਰਹਿੰਦੀ, ਜਿਨ੍ਹਾਂ ਦੇ ਸਾਂਭਣ ਵਾਲੇ ਬੱਚੇ ਵੀ ਨਹੀਂ ਹੁੰਦੇ ਗੇ, ਆਪਾਂ ਬਹੁਤੇ ਉਹਨਾਂ ਦੀ ਗੱਲ ਕਰ ਰਹੇ ਹਾਂ। ਗੱਲ ਤੁਹਾਡੀ ਆਪਦੇ ਥਾਂ ਠੀਕ ਹੈ, ਜਿਹੜੇ ਆਪਣੀ ਟੇਕ ਕੇਅਰ,
ਹਾਂ ਠੀਕ, ਉਹੀ ਉਹ ਪੇਸ਼ੈਂਟ ਹੋ ਜਾਂਦੇ ਨੇ,
ਹਾਂਜੀ ਹਾਂ,
ਚੋਇਸ ਹੈ ਨਹੀਂ,
ਚੋਇਸ ਹੈ
ਸੋਸਾਇਟੀ ਨੂੰ ਕੋਈ ਨਾ ਕੋਈ ਹੱਲ ਕਰਨਾ ਹੀ ਪੈਂਦਾ। ਉਸੇ ਕੰਟੈਕਸਟ ਮੈਂ ਕਿਹਾ ਸੀ ਵੀ ਉਹਨਾਂ ਦੇ ਮਾਹੌਲ ਦੇ ਮੁਤਾਬਕ, ਜੇ ਹੁਣ ਸਾਡੀ ਏਡੀ ਵੱਡੀ ਕਮਿਊਨਿਟੀ, ਅਸੀਂ ਇਹੋ ਜਿਹਾ ਜਿਹੜੇ ਓਲਡ ਏਜ ਹੋਮ ਬਣਾ ਦਈਏ ਤਾਂ ਕਿ ਉਹਨਾਂ ਨੂੰ ਉੱਪਰ ਆਪਣੇ ਲੱਗੇ ਹੀ ਨਾ, ਉਹਨਾਂ ਨੂੰ ਸਾਡੇ ਬਜ਼ੁਰਗ ਬੈਠੇ ਉੱਥੇ ਦਰਵਾਜ਼ਿਆਂ ਤੇ ਤਾਸ਼ ਖੇਡਦੇ ਰਹਿੰਦੇ ਸੀ, ਮੌਜਾਂ ਕਰਦੇ ਸੀ, ਉਹਨਾਂ ਨੂੰ ਕਿਹੜਾ ਘਰ ਤੋਂ ਪੁੱਛਦਾ ਹੁੰਦਾ ਸੀ ਬਹੁਤਾ, ਤਾਂ ਹੀ ਬੈਠੇ ਰਹਿੰਦੇ ਜਾ ਕੇ ਦਰਵਾਜ਼ੇ।
ਬਿਲਕੁਲ ਜੀ, ਨਹੀਂ ਉਹ ਤਾਂ ਹੈਲਦੀ ਰੁਝਾਨ ਆ, ਬਹੁਤ ਵਾਰੀ ਕਹਿੰਦੇ ਸੀ ਲੈ ਸਾਡੇ ਬਜ਼ੁਰਗ ਤਾਸ਼ ਖੇਡਦੇ ਆ, ਮੈਂ ਤਾਂ ਖੁਸ਼ ਹੁੰਦਾ ਸੀ ਵੀ ਚੰਗੀ ਗੱਲ ਆ ਬਜ਼ੁਰਗ ਤਾਸ਼ ਖੇਡਦੇ ਆ, ਉਹ ਇੰਜੋਇਮੈਂਟ ਕਰਦੇ ਆ, ਉਹਨਾਂ ਦੀ ਐਂਟਰਟੇਨਮੈਂਟ ਆ।
ਇੱਥੇ ਮੈਂ
ਵਧੀਆ ਕਮਰਸ਼ੀਅਲ ਪਲਾਜ਼ਾ ਤੇ ਤਾਜ ਮਹਿਲ ਵਰਗਾ ਘਰ ਵੀ ਪਾਲਿਆ, ਇੰਨੀ ਛੇਤੀ ਕੰਸਟਰਕਸ਼ਨ ਦਾ ਕੰਮ ਕਿੱਦਾਂ ਮੁਕਾ ਲਿਆ?
ਅਸੀਂ ਕੰਮ ਪ੍ਰੈਸਟਨ ਕੰਸਟਰਕਸ਼ਨ ਤੋਂ ਕਰਵਾਇਆ ਹੈ।
ਜੇਕਰ ਤੁਹਾਡੇ ਕੋਲ ਹੈ ਆਪਣਾ ਪਲਾਟ ਤੇ ਤੁਸੀਂ ਉੱਥੇ ਤਾਜ ਮਹਿਲ ਵਰਗਾ ਘਰ ਬਣਾਉਣਾ ਚਾਹੁੰਦੇ ਹੋ, ਜੇਕਰ ਤੁਹਾਡੇ ਕੋਲ ਹੈ ਜ਼ਮੀਨ ਉੱਥੇ ਤੁਸੀਂ ਟਾਊਨ ਹਾਊਸ ਕੰਪਲੈਕਸ ਬਣਾ ਕੇ ਵੇਚਣਾ ਚਾਹੁੰਦੇ ਹੋ ਜਾਂ ਕਮਰਸ਼ੀਅਲ ਪਲਾਜ਼ੇ ਬਣਵਾ ਕੇ ਵੇਚਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ ਤਾਂ ਯਾਦ ਰੱਖੋ ਇੱਕ ਹੀ ਨਾਮ, ਪ੍ਰੈਸਟਨ ਕੰਸਟਰਕਸ਼ਨ।
ਕਾਲ ਕਰੋ ਜਪਨਾਮ ਬਰਾੜ ਨੂੰ 905-796-4587 ਯਾਨੀ 905-796-4587।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜੁਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਓਪਰੇਟਰਸ, ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ। ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ, 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ, ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ, 401-exit-295, 24 ਘੰਟੇ ਸਿਕਿਉਰਿਟੀ, ਫੁੱਲ ਸਿਕਿਉਰਡ ਯਾਰਡ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20, 647-273-2320।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3358, 905-793-3458।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸਹਿਯੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸਹਿਯੋਗ ਹੋਮਿਓਪੈਥਿਕ ਕਲੀਨਿਕ, ਬ੍ਰੈਂਪਟਨ ਦੇ ਨਾਲ,
145 ਕਲੀਰੈਂਸ ਸਟਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। Homeopathy for better health.
Appointment li visit karo sujokhomeoclinic.com te.
Koi mange meetha, koi kahe namki, ek baat to pakki hai, ke sab hai iske shauki.
ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟਸ, ਜਿੱਥੇ ਹਮੇਸ਼ਾ ਹੀ ਰੱਖਿਆ ਜਾਂਦਾ ਹੈ ਤੁਹਾਡੇ ਸਵਾਦ ਅਤੇ ਸੁਰੱਖਿਆ ਦਾ ਪੂਰਾ ਖਿਆਲ। ਕੋਵਿਡ-19 ਦੇ ਚਲਦਿਆਂ ਸੇਫ ਐਂਡ ਸਿਕਿਉਰ ਪਿਕਅਪਸ ਆਰ ਅਵੇਲੇਬਲ ਐਟ ਰਾਜਧਾਨੀ। ਮਲਟੀਪਲ ਲੋਕੇਸ਼ਨਸ ਇਨ GTA, ਫੋਰ ਇਨਫੋ ਵਿਜ਼ਿਟ rajdhanisweets.ca।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਪ੍ਰਦੀਪ ਗੋਇਲ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਕਰਦੇ ਨੇ, 647-278-5003 ਇਹਨਾਂ ਦਾ ਨੰਬਰ ਆ। ਪ੍ਰਦੀਪ ਗੋਇਲ ਨੂੰ ਤੁਸੀਂ ਕਾਲ ਕਰਕੇ ਕੋਟੇਸ਼ਨ ਲੈ ਕੇ ਦੇਖਿਓ ਇਹਨਾਂ ਤੋਂ, ਤੁਸੀਂ ਵੇਖੋਗੇ ਜਿੰਨੀ ਤੁਸੀਂ ਇੰਸ਼ੋਰੈਂਸ ਪੇ ਕਰ ਰਹੇ ਹੋ ਉਹਦੇ ਵਿੱਚੋਂ ਮਹੀਨੇ ਦੇ 60-70-100 ਡਾਲਰ ਵੱਧ ਜਾਣਗੇ। 647-5003 ਇਹਨਾਂ ਦਾ ਨੰਬਰ ਆ। ਅਤੇ ਔਰਾ ਕਿਚਨਸ ਵਾਲੇ ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਦੋਸਤੋ, ਕਸਟਮ ਬਿਲਟ ਕਿਚਨਸ, ਇੰਨੀਆਂ ਸੋਹਣੀਆਂ ਕਿਚਨਸ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ। ਤੁਸੀਂ ਕਹੋਗੇ ਜੀ ਇਹੋ ਜਿਹੀ ਕਿਚਨ ਤਾਂ ਵੇਖੀ ਨਹੀਂ ਅਸੀਂ। ਅੱਛਾ ਜੇ ਵੈਸੇ ਵੀ ਇਹਨਾਂ ਦੀ 4-5 ਸਾਲ ਪੁਰਾਣੀ ਕਿਚਨ ਵੇਖ ਲਓ, ਤੁਹਾਨੂੰ ਐਂ ਲੱਗੂਗਾ ਬਈ ਜਿਵੇਂ ਅਜੇ 2 ਮਹੀਨੇ ਪਹਿਲਾਂ ਬਣਾਈ ਹੈ। ਹਾਂ, ਉਹ ਤਾਂ ਹੀ ਉਹ ਲੱਗੂਗਾ ਜੇ ਤੁਸੀਂ ਸਾਫ਼ ਸਫਾਈ ਰੱਖਦੇ ਹੋ, ਅਤੇ ਜੇ ਤੁਸੀਂ ਸਾਫ਼ ਸਫਾਈ ਨਹੀਂ ਰੱਖਦੇ ਫਿਰ ਤਾਂ ਨਵੀਂ ਬਣਾਈ ਹੋਈ ਕਿਚਨ ਵੀ ਪੁਰਾਣੀ ਲੱਗਦੀ ਹੈ। ਖੈਰ, ਔਰਾ ਕਿਚਨ ਦਾ ਨੰਬਰ 905-673-2872। ਕਾਫ਼ੀ ਸਾਰੇ ਕਾਲਰ ਸਾਡੇ ਨਾਲ ਨੇ, ਮੈਂ ਤੁਹਾਨੂੰ ਇੱਕ ਦੋ ਗੱਲਾਂ ਸੁਣਾ ਕੇ ਜਾਣੀਆਂ ਨੇ ਜਿਹੜੀਆਂ ਹੋ ਸਕਦਾ ਤੁਹਾਨੂੰ ਲੱਗਣ ਵੀ ਇਹ ਪੁੱਠੀਆਂ ਜਿਹੀਆਂ ਗੱਲਾਂ ਲੱਗਦੀਆਂ ਨੇ। ਜ਼ਰੂਰ ਸੁਣਦੇ ਰਹੋ ਪ੍ਰੋਗਰਾਮ, ਬਸ 2-4 ਮਿੰਟਾਂ ਜੀ। ਤੁਹਾਨੂੰ ਮੈਂ ਤੱਥ, ਵਿਗਿਆਨਕ ਤੱਥ ਆ ਜਿਹੜੇ ਦੱਸ ਕੇ ਜਾਣੇ ਨੇ ਬੁਢਾਪੇ ਸੰਬੰਧੀ, ਅਤੇ ਉਹ ਮੈਨੂੰ ਲੱਗਦਾ ਤੁਹਾਡੇ 'ਚੋਂ ਬਹੁਤਿਆਂ ਨੇ ਸੁਣੇ ਨਹੀਂ ਹੋਣੇ। ਆਪਾਂ ਸ਼ਾਇਦ ਇੱਕ ਦੋ ਕਾਲਸ ਲੈ ਲਈਏ, ਇੱਕ ਦੋ ਕਾਲਰ ਸਾਡੇ ਨਾਲ ਨੇ। ਹਾਂਜੀ ਨਿਗਾ, ਸਵਾਗਤ ਤੁਹਾਡਾ ਜੀ।
ਹਾਂਜੀ ਬਰਾੜ ਸਾਹਿਬ, ਜਦੋਂ ਦਾ ਤੁਹਾਡਾ ਇਹ ਪ੍ਰੋਗਰਾਮ 770 ਤੇ ਹੋਣਾ ਸ਼ੁਰੂ ਹੋਇਆ ਨਾ ਤੁਹਾਡਾ ਨਗਾਰਾ, ਮੈਂ ਤਾਂ ਉਸੇ ਦਿਨ ਤੋਂ ਲੱਗਿਆ ਹੋਇਆ ਤੁਹਾਡੇ ਨਾਲ ਜੁੜਿਆ ਹੋਇਆ, ਕਿਉਂਕਿ ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ ਹੁੰਦੀਆਂ ਨੇ, ਐਵੇਂ ਨਹੀਂ ਹੁੰਦੀਆਂ।
ਧੰਨਵਾਦ ਜੀ, ਧੰਨਵਾਦ,
ਬੜੀਆ। ਹਾਂ, ਬੜਾ ਕੁਛ ਸਿੱਖਿਆ ਔਰ ਆਪਣੇ ਤੇ ਅਪਲਾਈ ਵੀ ਕੀਤਾ।
ਵੈਰੀ ਗੁੱਡ, ਵੈਰੀ ਗੁੱਡ।
ਜਿਸ ਤਰ੍ਹਾਂ ਤੁਸੀਂ ਕਹਿੰਦੇ ਸੀ ਬਾਹਰ ਤੁਰਨ ਜਾਇਆ ਕਰੋ, ਪਹਿਲਾਂ ਮੈਂ ਘੱਟ ਤੁਰਨ ਜਾਣਾ ਹੁੰਦਾ ਸੀ, ਹੁਣ ਰੈਗੂਲਰ ਜਾਣਾ।
ਹਾਂਜੀ,
ਹੋਰ ਖਾਣ ਪੀਣ ਦੇ ਵਿੱਚ ਵੀ, ਬਾਕੀ ਜਿਹੜੇ ਇਹ ਜਿਹੜੇ ਹੈਗੇ ਨਾ ਸੀਨੀਅਰ ਦੇ, ਇਹ ਬਣਨੇ ਚਾਹੀਦੇ ਆ ਔਰ ਇਹਨਾਂ ਦਾ ਨੈਸ਼ਨਲਾਈਜ਼ ਹੋਣਾ ਚਾਹੀਦਾ, ਪ੍ਰਾਈਵੇਟ ਨਹੀਂ ਹੋਣੇ ਚਾਹੀਦੇ। ਅਸੀਂ ਦੇਖ ਲਿਆ ਜਿਹੜਾ ਪੈਂਡੇਮਿਕ ਦੇ ਦੌਰਾਨ ਜੋਕਸ ਹੋਇਆ, ਕਿੱਦਾਂ ਉਹਨਾਂ ਨੇ ਕੇਅਰ ਨਹੀਂ ਕੀਤੀ ਆਪਣੇ ਪੇਸ਼ੈਂਟ ਦੀ, ਜੋ ਬੁਰਾ ਹਾਲ ਹੋਇਆ। ਹੁਣ ਤੁਸੀਂ ਦੇਖੋ ਪਾਰਕਾਂ ਦੇ ਵਿੱਚ ਅਸੀਂ ਲੋਕ, ਮੈਂ ਵੀ ਤਾਂ ਸੀਨੀਅਰ ਆ, ਅਸੀਂ ਕਿਉਂ ਭੱਜਦੇ ਹਾਂ? ਕਿਉਂਕਿ ਸਾਡੇ ਹਾਰ ਦੇ ਲੋਕ ਬੈਠੇ ਹੁੰਦੇ ਨੇ, ਗੱਲਾਂ ਬਾਤਾਂ ਕਰੀਦੀਆਂ ਨੇ, ਖੁੱਲ ਕੇ ਕਰੀਦੀਆਂ ਨੇ, ਮਰਦ ਵੀ ਤੇ ਔਰਤ ਸਭ ਜਾਂਦੇ ਨੇ।
ਹਾਂਜੀ,
ਤੇ ਜੇ ਇਹ ਇਹਦੇ ਨਾਲ ਤੁਹਾਡਾ, ਇੱਕ ਤਾਂ ਤੁਹਾਡਾ ਬਲੱਡ ਕੰਟਰੋਲ ਹੁੰਦਾ, ਤੁਹਾਡੀ ਮਾਨਸਿਕ ਸਥਿਤੀ ਤੁਹਾਡੀ ਠੀਕ ਰਹਿੰਦੀ ਆ, ਤੇ ਦਿਮਾਗ ਤੇ ਜਿਹੜਾ ਤੁਹਾਡਾ ਬੋਝ ਬਣਿਆ ਹੁੰਦਾ ਘਰ ਬੈਠਿਆਂ ਦਾ ਸਾਰਾ ਦਿਨ, ਉਹ ਦੂਰ ਹੋ ਜਾਂਦਾ। ਫਿਰ ਬੁਢਾਪੇ ਦੇ ਵਿੱਚ ਕਈ ਲੋਕਾਂ ਨੂੰ ਸ਼ੂਗਰ ਦੀਆਂ ਬਿਮਾਰੀਆਂ ਲੱਗਦੀਆਂ ਨੇ, ਸ਼ੂਗਰ ਦੀ ਬਿਮਾਰੀ ਜਿਹੜੀ ਆ ਉਹ ਯਾਦ ਸ਼ਕਤੀ ਨੂੰ ਕਮਜ਼ੋਰ ਕਰਦੀ ਆ, ਤੁਹਾਡੇ ਸਰੀਰ ਦੇ ਬਾਕੀ ਨੂੰ ਵੀ ਕਮਜ਼ੋਰ ਕਰਦੀ ਆ। ਇਹ ਵੀ ਬੜਾ ਵੱਡਾ ਫਰਕ ਪੈਂਦਾ। ਸਾਡੇ ਪਿੱਛੇ ਉਹ ਤਾਂ ਹੁੰਦੇ ਸੀ, ਫੈਮਿਲੀ ਜੁਆਇੰਟ ਫੈਮਿਲੀ ਹੁੰਦੀ ਸੀ, ਹੱਸਦੇ ਖੇਡਦੇ ਸੀ, ਗੱਲਾਂ ਕਰਦੇ ਸੀ ਇੱਕ ਦੂਜੇ ਨਾਲ, ਪਿੰਡ ਵਿੱਚ ਬਾਹਰ ਚਲੇ ਜਾਣਾ, ਉੱਥੇ ਦਾ ਮਾਹੌਲ ਤਾਂ ਹੋਰ ਹੁੰਦਾ ਸੀ, ਇੱਥੇ ਦਾ ਮਾਹੌਲ ਘਰ ਦੇ ਵਿੱਚ। ਹੁਣ ਕਈਆਂ ਘਰਾਂ ਦੇ ਵਿੱਚ ਬਜ਼ੁਰਗਾਂ ਦੇ ਬਹੁਤ ਬੁਰੇ ਹਾਲ ਵੀ ਨੇ।
ਬਿਲਕੁਲ ਬਿਲਕੁਲ।
ਹਾਂਜੀ, ਮੈਂ ਆਪਣੀ ਜ਼ਿੰਦਗੀ ਦੇ ਵੀ ਆਪ ਖੁਦ ਦੇਖਿਆ, ਕਈਆਂ ਲੋਕਾਂ ਨੇ ਜੋ ਮਾਰ ਕੁਟਾਈ ਹੁੰਦੀ ਹੈ, ਪੈਨਸ਼ਨ ਵੀ ਖੋਹ ਲੈਂਦੇ ਨੇ, ਪਰ ਉਹ ਉਦੋਂ ਭੈੜਾ ਹਾਲਤਾਂ ਨੀ ਇੱਥੇ ਸੀਨੀਅਰ ਦੇ ਵਿੱਚ ਹੋਣ ਲੱਗਿਆ। ਫਿਰ ਵੀ ਤੁਸੀਂ ਉੱਥੇ ਰਿਪੋਰਟ ਕਰ ਸਕਦੇ ਹੋ, ਤੁਸੀਂ ਫਿਰ ਦੇਖੋ ਸੀਨੀਅਰ ਹੋਮ ਦੇ ਵਿੱਚ ਤੁਸੀਂ ਆਪਣੇ ਬਜ਼ੁਰਗਾਂ ਦੇ ਨਾਲ ਬੈਠ ਕੇ ਖੇਡ ਸਕਦੇ ਹੋ, ਤਾਸ਼ ਖੇਡ ਸਕਦੇ ਹੋ, ਕੁਛ ਵੀ ਕਰ ਸਕਦੇ ਹੋ।
ਧੰਨਵਾਦ।
ਬੜਾ ਇਸ ਚੀਜ਼ ਦਾ ਅਸਰ ਪੈਂਦਾ, ਇਹ ਬਣਨੇ ਚਾਹੀਦੇ ਨੇ, ਸਾਰੇ ਲੋਕਾਂ ਨੂੰ ਸਪੋਰਟ ਵੀ ਕਰਨੀ ਚਾਹੀਦੀ ਹੈ, ਜੇ ਪੈਸਾ ਦੇਣਾ ਪਵੇ ਮੈਂ ਸਭ ਤੋਂ ਪਹਿਲਾਂ ਪੈਸਾ ਦਊਗਾ।
ਧੰਨਵਾਦ, ਮਿਹਰਬਾਨੀ। ਸਾਡੇ ਪਹਿਲੇ ਕਾਲਰ ਸੀ ਨਾ ਸਰਦਾਰ ਬਰਵਿੰਦਰ ਸਿੰਘ, ਮੇਰਾ ਖਿਆਲ ਉਹ ਬੜੀ ਚੰਗੀ ਗੱਲ ਕਰਕੇ ਗਏ ਨੇ, ਬਈ ਜੇ ਥੋੜਾ ਬਹੁਤ ਅਸੀਂ ਕਮਿਊਨਿਟੀ ਬੇਸ ਜਿੱਥੇ ਸਾਡਾ ਕਲਚਰ ਵੀ ਹੋਵੇ ਉਹ ਜਿਹਾ, ਉਹਦੇ ਚ ਫਿਰ ਹਰੇਕ ਬੰਦੇ ਨੂੰ ਸੰਤੁਸ਼ਟੀ ਆ ਜਿਹੜੀ ਉਹ ਮਿਲਦੀ ਆ, ਉਹਦਾ ਜੀ ਲੱਗਿਆ ਰਹਿੰਦਾ, ਉਹਦਾ ਮਨ ਠੀਕ ਰਹਿੰਦਾ। ਵੈਸੇ ਤਾਂ ਮੇਰੇ ਨਾਲ ਰਾਜਪਾਲ ਬਰਾੜ ਹਾਜ਼ਰ ਨੇ ਸਾਡੇ ਸਪੋਂਸਰ, ਪਰ ਬਰਾੜ ਸਾਹਿਬ ਤੁਸੀਂ ਹੋਲਡ ਕਰਕੇ ਰੱਖਿਓ, ਇੱਕ ਮੈਂ ਤੱਥ ਆ ਜਿਹੜਾ ਉਹ ਦੱਸ ਕੇ ਜਾਣਾ ਸਾਡੇ ਸਰੋਤਿਆਂ ਨੂੰ, ਫਿਰ ਤੁਹਾਡੇ ਨਾਲ ਗੱਲਬਾਤ ਤੋਰਨੀ ਹੈ। ਦੋਸਤੋ, ਸਾਡੇ ਸਮਾਜ ਦੇ ਵਿੱਚ ਨਾ ਐਕਚੁਅਲੀ ਦੇਖੋ, ਜੇ ਤਾਂ ਬਜ਼ੁਰਗ ਸਾਡੇ ਦੋਨੇ ਮਾਪੇ, ਮਾਂ ਤੇ ਪਿਓ ਜਿਉਂਦੇ ਨੇ, ਉਹ ਇਕੱਠੇ ਵਕਤ ਸੋਹਣਾ ਗੁਜ਼ਾਰ ਲੈਂਦੇ ਨੇ, ਉਹਨਾਂ ਨੂੰ ਮਤਲਬ ਮਾਨਸਿਕ ਉਲਝਣਾਂ ਦਾ ਸ਼ਿਕਾਰ ਉਹ ਨਹੀਂ ਹੁੰਦੇ, ਪਰ ਉਦੋਂ ਪ੍ਰੋਬਲਮ ਆਉਂਦੀ ਹੈ ਜਦੋਂ ਦੋਨਾਂ ਦੇ ਵਿੱਚੋਂ ਇੱਕ ਤੁਰ ਜਾਂਦਾ। ਅੱਛਾ, ਹੁਣ ਪ੍ਰੋਬਲਮ ਕੀ ਹੈ? ਵਿਗਿਆਨਿਕ ਤੱਥ ਇਹ ਦੱਸਦੇ ਨੇ, ਹੈਲਥ ਦਾ ਡਾਟਾ ਇਹ ਦੱਸਦਾ ਬਈ ਜੇ ਤਾਂ ਹਸਬੈਂਡ ਵਾਈਫ ਦੇ ਵਿੱਚੋਂ, ਸਾਡੇ ਬਜ਼ੁਰਗਾਂ ਦੇ ਵਿੱਚੋਂ ਮੇਲ ਬੰਦਾ ਤੁਰ ਜੇ, ਬਜ਼ੁਰਗ ਤੁਰ ਜੇ, ਮੇਲ ਆ ਜਿਹੜਾ ਬਾਪੂ ਸਾਡਾ ਤੁਰ ਜੇ, ਤੇ ਸਾਡੀ ਜਿਹੜੀ ਬੇਬੇ ਆ ਮਾਤਾ ਸਾਡੀ, ਉਹ 7-8 ਸਾਲ ਜਿਉਂਦੀ ਰਹਿੰਦੀ ਆ। ਕਿਉਂ? ਕਿਉਂਕਿ ਔਰਤਾਂ ਦਾ ਅਗਲੀ ਪੀੜ੍ਹੀ ਦੇ ਨਾਲ, ਬੱਚਿਆਂ ਦੇ ਨਾਲ ਮੋਹ ਮੁਹੱਬਤ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ, ਬੱਚਿਆਂ ਦੇ ਪਾਲਣ ਪੋਸ਼ਣ 'ਚ, ਪੋਤੇ ਪੋਤੀਆਂ ਦੀ ਟੇਕ ਕੇਅਰ ਕਰਨ 'ਚ ਉਹਨਾਂ ਦਾ ਵਕਤ ਗੁਜ਼ਰਦਾ ਰਹਿੰਦਾ, ਆਪਣੇ ਆਪ ਨੂੰ ਇੰਗੇਜਡ ਰੱਖਦੀਆਂ ਨੇ ਉਹ। ਪਰ ਜੇ ਉਲਟ ਹੋ ਜੇ, ਵੀ ਜੇ ਸਾਡੀ ਬੇਬੇ ਪਹਿਲਾਂ ਤੁਰ ਜੇ ਤੇ ਬਾਪੂ ਰਹਿ ਜੇ ਸਾਡਾ ਇਕੱਲਾ, ਤੇ ਉਹ ਬਾਪੂ ਸਾਡਾ ਫਿਰ ਕਹਿੰਦੇ ਨੇ ਡਾਟਾ ਜਿਹੜਾ ਉਹ ਦੱਸਦਾ ਵੀ 2-3 ਸਾਲ ਹੀ ਕੱਢਦਾ। ਕਿਉਂ? ਇਹਦਾ ਰੀਜ਼ਨ ਇਹ ਹੈ ਕਿਉਂਕਿ ਉਹ ਅਗਲੀ ਜਨਰੇਸ਼ਨ 'ਚ ਉਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਇੰਗੇਜ ਨਹੀਂ ਕਰ ਸਕਦਾ, ਉਹ ਮਾਨਸਿਕ ਤੌਰ 'ਤੇ ਟੁੱਟਿਆ ਟੁੱਟਿਆ ਮਹਿਸੂਸ ਕਰਦਾ, ਸਾਡੇ ਸਮਾਜ ਦੇ ਵਿੱਚ ਕਈ ਭੈੜੇ ਜਿਹੇ ਮਜ਼ਾਕ ਉਹਨੂੰ ਕੀਤੇ ਜਾਂਦੇ ਨੇ, ਇਸ ਕਰਕੇ ਉਹ ਛੇਤੀ ਤੁਰ ਜਾਂਦਾ। ਦੇਖੋ ਇਹਨਾਂ ਤੱਥਾਂ ਦੀ ਰੋਸ਼ਨੀ ਦੇ ਵਿੱਚ ਆਪਾਂ ਗੱਲ ਭਾਵੇਂ ਸੀਨੀਅਰ ਹੋਮਸ ਦੀ ਕਰ ਰਹੇ ਹਾਂ, ਪਰ ਬਜ਼ੁਰਗਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਦੀ ਗੱਲ ਵੀ ਕਰ ਰਹੇ ਹਾਂ। ਇਹਨਾਂ ਤੱਥਾਂ ਦੀ ਰੋਸ਼ਨੀ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਨੇ ਉਦੋਂ ਇੱਕ ਦੂਜੇ ਦੇ ਸਾਥ ਦੀ ਮੇਲ ਅਤੇ ਫੀਮੇਲ ਨੂੰ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਹਨਾਂ ਹਾਲਤਾਂ ਦੇ ਵਿੱਚ ਜੇ ਉਹ ਬਜ਼ੁਰਗ ਮੇਲ ਆ ਜਾਂ ਫੀਮੇਲ ਜਿਹਦਾ ਸਾਥੀ ਤੁਰ ਗਿਆ ਇਸ ਦੁਨੀਆਂ ਤੋਂ, ਜੇ ਉਹ ਆਪਣਾ ਕੋਈ ਸਾਥੀ ਹੋਰ ਲੱਭ ਵੀ ਲੈਂਦੇ ਨੇ ਤਾਂ ਮੈਂ ਕਹਿੰਦਾ ਇਹ ਬਹੁਤ ਵਧੀਆ ਗੱਲ ਆ। ਇਹਨਾਂ ਦੇ ਨਾਲ ਉਹਨਾਂ ਦਾ ਬੁਢਾਪਾ ਬਹੁਤ ਚੰਗਾ ਗੁਜ਼ਰਦਾ ਹੈ, ਉਹਨਾਂ ਦੀ ਜਿਹੜੀ ਸਰੀਰਕ ਅਤੇ ਮਾਨਸਿਕ ਸਿਹਤ ਆ ਉਹ ਚੰਗੀ ਰਹਿੰਦੀ ਹੈ। ਹੁਣ ਸਾਡੇ ਸਮਾਜ 'ਚ ਆਹ ਜਿਹੜੀ ਮੈਂ ਗੱਲ ਕੀਤੀ ਹੈ ਇਹਨੂੰ ਬਹੁਤ ਮਾੜੀ ਗਿਣਿਆ ਗਿਆ। ਉਹ ਕਹਿੰਦੇ ਲੈ ਇੱਥੇ ਤਾਂ ਜਵਾਕਾਂ ਦੇ ਵਿਆਹ ਨਹੀਂ ਹੁੰਦੇ, ਬੁੜਿਆਂ ਦੇ ਵਿਆਹ ਕੌਣ ਕਰੂਗਾ। ਚੰਗੇ ਜਿਹੜੇ ਚੰਗੇ ਪਰਿਵਾਰ ਨੇ ਉਹ ਇਸ ਗੱਲ ਨੂੰ ਸਮਝਦੇ ਨੇ ਬਈ ਬਜ਼ੁਰਗਾਂ ਨੂੰ ਇੱਕ ਦੂਜੇ ਦੇ ਸਾਥ ਦੀ ਜ਼ਿਆਦਾ ਜ਼ਰੂਰਤ ਆ। ਈਵਨ ਜਵਾਨਾਂ ਨਾਲੋਂ ਵੀ ਜ਼ਿਆਦਾ ਜ਼ਰੂਰਤ ਹੈਗੀ ਆ। ਜਵਾਨੀ ਵੇਲੇ ਤਾਂ ਜੇ ਕਿਸੇ ਨਾਲ ਨਹੀਂ ਬਣੀ ਤਾਂ ਉਹ ਡਿਵੋਰਸ ਲੈ ਕੇ ਹੋਰ ਕਿਸੇ ਨਾਲ ਬਣਾਉਣ ਲੱਗ ਜਾਂਦੇ ਨੇ, ਪਰ ਬਜ਼ੁਰਗ ਸਾਡੇ ਕਿੱਥੇ ਜਾਣ। ਇਸ ਕਰਕੇ ਇਹਨਾਂ ਗੱਲਾਂ ਵੱਲ ਵੀ ਸਾਡਾ ਸਮਾਜ ਆ ਜਿਹੜਾ ਥੋੜ੍ਹਾ ਜਿਹਾ ਧਿਆਨ ਦੇਵੇ। ਜੇ ਕਿਤੇ ਸਾਡੇ ਬਜ਼ੁਰਗਾਂ ਦੇ ਵਿੱਚ ਇੱਕ ਤੁਰਜੇ ਦੂਜਾ ਜਿਹੜਾ ਆਪਣਾ ਸਾਥ ਲੱਭਦਾ ਤਾਂ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਖੈਰ ਕਾਫੀ ਸਾਰੀਆਂ ਗੱਲਾਂ ਕਰ ਲਈਆਂ ਨੇ ਆਪਾਂ। ਰਾਜਪਾਲ ਬਰਾੜ ਸਾਡੇ ਨਾਲ ਨੇ। ਬਰਾੜ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ।
ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਜੀ।
ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਜ਼ਿਆਦਾ ਟਾਈਮ ਲੈ ਲਿਆ ਸੀ ਤੇ ਮਾਫੀ ਚਾਹੁੰਦਾ। ਹਾਂਜੀ, ਆਪਾਂ ਆਪਣੇ ਆਪਣੇ ਪ੍ਰੋਫੈਸ਼ਨ ਬਾਰੇ ਗੱਲਬਾਤ ਕਰੀਏ ਬਈ। ਇੰਸ਼ੋਰੈਂਸ ਵਗੈਰਾ ਜਾਂ ਜਦੋਂ ਸਾਨੂੰ ਫੈਮਿਲੀ ਦੇ ਵਿੱਚ ਇਹ ਜਿਹੀਆਂ ਦਿੱਕਤਾਂ ਆ ਜਾਂਦੀਆਂ ਨੇ, ਇੱਕ ਬੰਦਾ ਤੁਰ ਜਾਂਦਾ ਤੇ ਉਦੋਂ ਇੰਸ਼ੋਰੈਂਸ ਸਾਡੀ ਕਿਵੇਂ ਹੈਲਪ ਕਰਦੀ ਆ?
ਬਿਲਕੁਲ ਬਰਾੜ ਸਾਹਿਬ, ਤੁਹਾਡੇ ਟੌਪਿਕ ਦੇ ਨਾਲ ਢੁਕਦਾ ਹੀ ਆ ਚੀਜ਼ ਵੀ। ਜਦੋਂ ਇੱਕ ਇਕਨੋਮਿਕਸ ਦੀ ਅਸੀਂ ਇੱਕ ਲਾਈਨ ਪੜ੍ਹਦੇ ਹੁੰਦੇ ਸੀ ਵੀ ਇਨਸਾਨ ਦੀਆਂ ਜੋ ਇਛਾਵਾਂ ਨੇ ਨਾ ਜੀ ਉਹ ਅਸੀਮਤ ਨੇ, ਉਹ ਇੱਕ ਚੀਜ਼ ਪ੍ਰਾਪਤ ਕਰ ਲੈਂਦਾ ਫਿਰ ਉਹਨੂੰ ਦੂਸਰੀ ਚੀਜ਼ ਨੂੰ। ਸੋ ਇਹ ਜਿਹੜਾ ਸਾਡਾ ਸਮਾਜ ਆ ਜਿੱਥੇ ਅਸੀਂ ਮਟੀਰੀਅਲਿਸਟਿਕ ਬਹੁਤ ਹੋਏ ਵੇ ਆ, ਜਿੱਥੇ ਸਾਡੀ ਦੌੜ ਲੱਗੀ ਹੋਈ ਆ ਮਟੀਰੀਅਲਿਸਟਿਕ ਵਰਲਡ ਦੇ, ਉੱਥੇ ਅਸੀਂ ਕੁਛ ਰਿਸ਼ਤਿਆਂ ਦੀ ਘਾਣ ਹੋ ਜਾਂਦੀ ਆ ਤੇ ਉਹਦੇ ਵਿੱਚ ਕੀ ਹੈ ਕਿ ਜਿਹੜੇ ਖਾਸ ਕਰਕੇ ਅਸੀਂ ਵੀ ਬਜ਼ੁਰਗੀ ਦੇ ਵਿੱਚ ਕਿਤੇ ਜਾਣਾ, ਚਲੋ ਸਾਡੇ ਅਜੇ 20-25 ਸਾਲ ਪਏ ਆ, ਉਸ ਸਮੇਂ ਦੇ ਵਿੱਚ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਜੇ ਸਾਡੇ ਕੋਲੇ ਸਫੀਸ਼ੀਐਂਟ ਫੰਡਸ ਹੈ ਨਹੀਂ ਖਾਸ ਕਰਕੇ ਲੌਂਗ ਟਰਮ ਕੇਅਰ ਦਾ, ਹੁਣ ਕੀ ਹੈ ਕਿ ਜੇ ਕਿਸੇ ਬਜ਼ੁਰਗ ਨੂੰ ਘਰੇ ਕੋਈ ਚੰਗਾ ਇਨਵਾਇਰਮੈਂਟ ਨਹੀਂ ਮਿਲਦਾ, ਜੇ ਉਹਦੇ ਕੋਲੇ 4 ਪੈਸੇ ਹੈਗੇ ਆ ਤਾਂ ਉਹ ਲੌਂਗ ਟਰਮ ਕੇਅਰ ਦੇ ਵਿੱਚ ਵੀ ਜਾ ਸਕਦੇ ਆ, ਰਾਈਟ, ਜਿੱਥੇ ਉਹਨਾਂ ਨੂੰ ਫੈਸਿਲਿਟੀ ਮਿਲਦੀ ਆ। ਸੋ ਇਹਨਾਂ ਚੀਜ਼ਾਂ ਦੀ ਜਿਹੜੇ ਫੰਡਸ ਨੇ ਉਹਦੀ ਅਵੇਲੇਬਿਲਿਟੀ ਹੋਣਾ ਬਹੁਤ ਲਾਜ਼ਮੀ ਆ, ਕਿਉਂਕਿ ਜਿਹੜੀ ਇਨਫਲੇਸ਼ਨ ਆ ਜੀ, ਕਿਉਂਕਿ ਜਿੱਥੇ ਅਸੀਂ ਅੱਜ ਇੰਟਰਸਟ ਰੇਟ ਦੀ ਗੱਲ ਕਰਦੇ ਹਾਂ, ਜਿੱਥੇ ਕਿ ਸਾਨੂੰ ਮੌਰਗੇਜ ਲੈਣ ਦੇ ਵਿੱਚ ਜਾਂ ਹੋਰ ਜਿਹੜੇ ਸਾਡਾ ਡੈਟ ਆ ਉਹਨੂੰ ਕੇਟਰ ਕਰਨ ਵਾਸਤੇ ਜਿੱਥੇ ਕਿ ਅਸੀਂ ਸਾਨੂੰ ਘੱਟ ਕਿਸ਼ਤ ਦੇਣੀ ਪੈਂਦੀ ਆ, ਅਫੋਰਡੇਬਿਲਿਟੀ ਫੈਕਟਰ ਆ, ਉਹ ਦੂਜੇ ਪਾਸੇ ਕੀ ਆ ਕਿ ਸਰ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ, ਇਹਦਾ ਇੱਕ ਨੈਗੇਟਿਵ ਇਫੈਕਟ ਵੀ ਬਹੁਤ ਵੱਡਾ ਹੁੰਦਾ ਜੀ ਇਕੋਨਮੀ ਦੇ ਉੱਤੇ, ਕਿਉਂਕਿ ਜਦੋਂ ਇੱਕ ਫ੍ਰੀ ਸਪਲਾਈ ਮਨੀ ਦੀ ਮਾਰਕੀਟ ਦੇ ਵਿੱਚ ਆ ਜਾਵੇ ਤਾਂ ਹਰ ਬੰਦੇ ਕੋਲੇ ਪੈਸਾ ਤੇ ਉਹ ਹਰ ਬੰਦਾ ਬਿਡਿੰਗ ਵਾਰ ਦੇ ਵਿੱਚ ਪੈ ਜਾਂਦਾ, ਜਿਹਦੇ ਨਾਲ ਕਿ ਹਰ ਚੀਜ਼ ਦੇ ਵਿੱਚ ਜਿਹੜੀ ਮਹਿੰਗਾਈ ਹੋਣੀ ਬੜੀ ਲਾਜ਼ਮੀ ਹੈ। ਤੇ ਇਹਨੂੰ ਕੇਟਰ ਕਰਨ ਵਾਸਤੇ ਇੱਕੋ ਇੱਕ ਤਰੀਕਾ ਵੀ ਜੇ ਅੱਜ ਤੁਸੀਂ ਇੱਕ ਹੈਬਿਟ ਬਣਾਓਗੇ ਆਪਦੇ ਕੋਈ ਐਮਰਜੈਂਸੀ ਫੰਡ ਨੂੰ ਕ੍ਰੀਏਟ ਕਰਨ ਵਾਸਤੇ ਕੋਈ ਨਾਲ ਸੇਵਿੰਗ ਟੂਲ ਰੱਖਿਆ ਜਾਊਗਾ, ਉਹ ਕੀ ਹੁੰਦਾ ਕਿ ਉਹ ਇੱਕ ਬਹਾਨੇ ਦੇ ਨਾਲ ਹੀ ਤੁਸੀਂ ਪੈਸਾ ਜੋੜ ਸਕਦੇ ਆ, ਕਿਸੇ ਕਮਿਟਮੈਂਟ ਦੇ ਵਿੱਚ ਪੈ ਕੇ ਹੀ ਤੁਸੀਂ ਪੈਸਾ ਜੋੜ ਸਕਦੇ ਆ। ਸੋ ਜਿਹੜੀਆਂ ਇੰਨੀ ਰੀਅਲ ਸਟੇਟ ਮਹਿੰਗੀ ਹੋਈ ਆ, ਹਰ ਕੋਈ ਚੀਜ਼ ਮਹਿੰਗੀ ਹੋਈ ਆ, ਸਾਡੀਆਂ ਨੈਸੈਸਿਟੀਜ਼ ਮਹਿੰਗੀਆਂ ਹੁੰਦੀਆਂ ਜਾ ਰਹੀਆਂ, ਉਹਦੇ ਲਈ ਫੰਡਸ ਅਵੇਲੇਬਿਲਿਟੀ ਹੋਣ ਵਾਸਤੇ ਸਾਨੂੰ ਅੱਜ ਇੱਕ ਐਕਸ਼ਨ ਲੈਣ ਦੀ ਜ਼ਰੂਰਤ ਹੈ, ਜਿਹੜੇ ਕਿ ਖਾਸ ਕਰਕੇ ਮੈਂ ਅੱਜ ਤਰਜੀਹ ਦਿੰਦਾ ਵੀ ਲਿਵਿੰਗ ਬੈਨੀਫਿਟ ਦੇ ਵਿੱਚ, ਜਿਵੇਂ ਕ੍ਰਿਟੀਕਲ ਇਲਨੈਸ ਹੋ ਗਈ ਵੀ ਤੁਹਾਨੂੰ ਕੋਈ 25 ਬਿਮਾਰੀਆਂ ਦੇ ਵਿੱਚ ਕੁਛ ਮਤਲਬ ਤੁਸੀਂ ਡਾਇਗਨੋਸ ਹੋ ਜਾਂਦੇ ਆ, ਤੁਹਾਨੂੰ ਲੰਬਸਮ ਪੈਸਾ ਮਿਲਦਾ ਜਿਉਂਦੇ ਜੀ, ਕਿਉਂਕਿ ਜੇ ਤੁਸੀਂ ਸਿੱਕ ਹੋ ਗਏ ਤੁਸੀਂ ਘਰੇ ਬਹਿ ਗਏ ਕੋਈ ਪ੍ਰੋਲੋਂਗ ਇੰਜਰੀ ਦੇ ਵਿੱਚ ਤੇ ਸਾਰੇ ਦਾ ਸਾਰਾ ਜਿਹੜਾ ਤੁਹਾਡਾ ਕੀਤਾ ਕਿਰਾਇਆ ਉਹ ਖੂਹ ਵਿੱਚ ਪੈ ਜਾਂਦਾ ਜੀ, ਕਿਉਂਕਿ ਬੈਂਕ ਕੋਲੇ ਤੁਸੀਂ 20% ਡਾਊਨ ਦਿੱਤੀ ਵੀ ਆ ਜਾਂ 10% ਡਾਊਨ ਦਿੱਤੀ ਵੀ ਆ ਤੇ 80% ਤੁਸੀਂ ਕਰਜ਼ਾ ਉਹ ਬੈਂਕ ਦਾ ਹੈਗਾ ਜਾਂ ਤੁਹਾਡਾ ਜੋ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਆ ਜਿਹਨੇ ਤੁਹਾਨੂੰ ਕੇਟਰ ਕੀਤਾ ਹੋਇਆ ਫੰਡਿੰਗ ਦੇ ਵਿੱਚ, ਅਗਰ ਤੁਸੀਂ ਕੱਲ ਨੂੰ ਹੈਲਦੀ ਨਹੀਂ ਤੁਸੀਂ ਕੰਮ ਨਹੀਂ ਕਰ ਸਕਦੇ, ਜੇ ਤੁਸੀਂ ਇੰਜਰਡ ਆ ਕੰਮ ਨਹੀਂ ਕਰ ਸਕਦੇ। ਸੋ ਨਾਲ ਦੀ ਨਾਲ ਮੇਕ ਸ਼ੋਰ ਕਰੋ ਕਿ ਲਿਵਿੰਗ ਬੈਨੀਫਿਟ ਜਿਹੜਾ ਤੁਹਾਡਾ ਪੇ ਚੈੱਕ ਆ ਉਹ ਆਉਂਦਾ ਰਹੇ, ਤੁਸੀਂ ਕੋਈ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਹੋ ਘਰੇ ਬਹਿ ਗਏ ਹੋ, ਤੁਹਾਨੂੰ ਲੰਬਸਮ ਪੈਸਾ ਆਵੇ ਜਿਹਦੇ ਨਾਲ ਕਿ ਤੁਹਾਡਾ ਸਾਰਾ ਜਿਹੜਾ ਲਾਈਫ ਸਟਾਈਲ ਆ ਉਹ ਮੇਨਟੇਨ ਹੋ ਸਕੇ। ਕੋਈ ਸਾਡੇ ਤੋਂ ਸਲਾਹ ਮਸ਼ਵਰਾ ਕਰਨਾ, ਨੰਬਰ 1 from the last 20 years, ikko ik number 416-917-1455, 416-917-1456. Toda koi rishtedar ithe aaya, super visa insurance chahidi hai, tusi travel kar rahe ho, make sure karo ki covid da ode vich jada benefit hai ni, unless you are fully vaccinated. Make sure karo ki ode vich jada covid da hai ga benefit lazmi hove. ਤੇ ਕੋਈ ਤੁਹਾਡੇ ਬੱਚਿਆਂ ਦਾ ਐਜੂਕੇਸ਼ਨ ਪਲਾਨ ਜਾਂ ਤੁਸੀਂ ਰਿਟਾਇਰਮੈਂਟ ਬਾਰੇ ਕੋਈ ਫੰਡ ਦੀ ਅੱਜ ਜਿਹੜੀ ਹੈਗੀ ਆ ਸੇਵਿੰਗ ਬਾਰੇ ਸੋਚ ਰਹੇ ਆ, ਪਲੀਜ਼ ਫੀਲ ਫਰੀ ਟੂ ਗਿਵ ਮੀ ਅ ਕਾਲ 416-917-1456 416-917-1455 ਰਾਜਪਾਲ ਬਰਾੜ।
ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ।
ਥੈਂਕ ਯੂ,
ਮਿਹਰਬਾਨੀ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਹੋਰ ਆਪਾਂ ਤੇ ਇੱਕ ਅੱਧੀ ਗੱਲਬਾਤ ਆਪਾਂ ਫਿਰ ਹੋਰ ਕਰਾਂਗੇ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711,
ਦੈਟ 310-9711।
ਪੀਜ਼ਾ ਡਿਪੂ ਦਾ ਪੀਜ਼ਾ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GDA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ।
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜਸ ਭੁੱਲਰ।
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਇੱਕ ਵਾਰੀ ਫਿਰ ਨਿਗਾ ਸਵਾਗਤ ਦੋਸਤੋ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡਾ ਸਟੂਡੀਓ ਦਾ ਨੰਬਰ ਹੁੰਦਾ ਜੀ 416-620-1778। ਕਾਫੀ ਸਾਰੀਆਂ ਕਾਲਸ ਲਾਈਨ ਤੇ ਹੁੰਦੀਆਂ ਨੇ, ਜਦੋਂ ਅਸੀਂ ਬ੍ਰੇਕ ਸ਼ੁਰੂ ਕਰਦੇ ਹਾਂ ਨਾ, ਇੱਕ ਇੱਕ ਕਰਕੇ ਸਾਰੀਆਂ ਕਾਲਸ ਡਿੱਗ ਪੈਂਦੀਆਂ। ਮੈਨੂੰ ਲੱਗਦਾ ਹੁੰਦਾ ਕਈ ਵਾਰੀ ਸਾਡੇ ਸਰੋਤੇ ਸਾਡੀਆਂ ਗੱਲਾਂ ਹੀ ਸੁਣਨੀਆਂ ਚਾਹੁੰਦੇ ਨੇ, ਸਾਡੇ ਸਪੋਂਸਰ ਦੇ ਸੁਨੇਹੇ ਨਹੀਂ ਸੁਣਦੇ। ਐਂ ਨਹੀਂ ਦੋਸਤੋ ਕੰਮ ਚੱਲਦਾ, ਸਪੋਂਸਰ ਦੇ ਸਹਿਯੋਗ ਸਦਕਾ ਸਾਡੇ ਪ੍ਰੋਗਰਾਮ ਚੱਲਦੇ ਆ, ਉਹਨਾਂ ਦੇ ਸੁਨੇਹੇ ਵੀ ਸੁਣਿਆ ਕਰੋ। ਲਓ ਕੋਈ ਗੱਲ ਨਹੀਂ, ਜੇ ਤੁਸੀਂ ਨਹੀਂ ਸੁਣਿਆ ਤਾਂ ਮੈਂ ਤੁਹਾਨੂੰ ਆਪਦੇ ਬਿਜ਼ਨਸ ਦਾ ਸੁਨੇਹਾ ਤਾਂ ਜ਼ਰੂਰ ਸੁਣਾਉਣਾ, ਧੱਕੇ ਨਾਲ ਸੁਣਾਊਂਗਾ ਜੀ, ਕਿਉਂਕਿ ਉਹਦੇ 'ਚ ਮੇਰਾ ਵੀ ਫਾਇਦਾ, ਤੁਹਾਡਾ ਵੀ ਫਾਇਦਾ। ਮੇਰਾ ਫਾਇਦਾ ਇਸ ਤਰ੍ਹਾਂ ਵੀ, ਕੋਈ ਵੀ ਪ੍ਰੋਪਰਟੀ ਮੈਂ ਵੇਚੂਗਾ ਮੈਨੂੰ ਕਮਿਸ਼ਨ ਮਿਲੂਗਾ। ਤੁਹਾਡਾ ਫਾਇਦਾ ਇਸ ਤਰ੍ਹਾਂ ਵੀ, ਜੇ ਤੁਸੀਂ ਪ੍ਰੋਪਰਟੀ ਲਓਗੇ ਤਾਂ ਪ੍ਰੋਪਰਟੀ ਡੈਫੀਨੇਟਲੀ ਐਪਰੀਸ਼ੀਏਟ ਕਰੂਗੀ। ਇਹ ਪ੍ਰੋਜੈਕਟ ਜਿਹੜਾ ਜੀ, ਇਹ ਆਉਂਦੇ ਦਿਨਾਂ 'ਚ ਰਿਲੀਜ਼ ਹੋਣਾ। ਬ੍ਰੈਂਪਟਨ ਦਾ ਸਭ ਤੋਂ ਉੱਚਾ ਟਾਵਰ, 40 ਸਟੋਰੀ, ਇਹ ਸ਼ੋਪਰਸ ਵਰਲਡ ਦੇ ਸਾਹਮਣੇ ਸ਼ੈਰਡਨ ਕਾਲਜ ਦੇ ਨਾਲ ਆਉਂਦੇ ਦਿਨਾਂ ਦੇ ਵਿੱਚ ਰਿਲੀਜ਼ ਹੋ ਰਿਹਾ। ਇਹਦੀ ਹਾਈ ਡਿਮਾਂਡ ਆ ਜੀ, ਕਾਫੀ ਹਾਈ ਡਿਮਾਂਡ ਆ। ਕਿਉਂ? ਕਿਉਂਕਿ 5 ਲੱਖ ਤੋਂ 1 ਬੈਡਰੂਮ ਵਾਲੇ ਸ਼ੁਰੂ ਹੋਣੇ ਨੇ ਤੇ 6.5 ਲੱਖ ਤੋਂ 2 ਬੈਡਰੂਮ 2 ਵਾਸ਼ਰੂਮ ਵਾਲੇ, ਬਿਲਕੁਲ 6.5 ਲੱਖ ਤੋਂ ਸ਼ੁਰੂ ਹੋਣਗੇ ਜੀ। 2 ਬੈਡਰੂਮ 2 ਵਾਸ਼ਰੂਮ 1 ਬੈਡਰੂਮ ਤੇ ਡੈਨ ਵਾਲੇ 5.5 ਤੋਂ ਸ਼ੁਰੂ ਹੋਣੀਆਂ ਪ੍ਰਾਈਜ਼ ਕੀਮਤਾਂ ਇਹਦੀਆਂ, ਬੜੀਆਂ ਹੀ ਵਾਜਬ ਕੀਮਤਾਂ ਨੇ। ਤੇ ਇਹ 27 ਦੇ ਵਿੱਚ ਇਹਦੀ ਕੰਪਲੀਸ਼ਨ ਹੋਣੀ ਆ, 2027 ਚ, 6 ਸਾਲਾਂ ਬਾਅਦ। ਉਦੋਂ ਦੀ ਤੁਸੀਂ ਪਿਕਚਰ ਆ ਜਿਹੜੀ ਧਿਆਨ ਮਾੜਾ ਜਿਹਾ ਅੰਤਰ ਧਿਆਨ ਹੋ ਕੇ ਦੇਖੋ ਵੀ ਉਸ ਵੇਲੇ ਤੱਕ ਇੱਥੇ ਮੈਂ ਪਹਿਲਾਂ ਵੀ ਦੱਸਦਾ ਨਾ 5 ਸਾਲਾਂ 'ਚ ਇੱਥੇ 15 ਟਾਵਰ ਆਉਣੇ ਨੇ ਸੁਪਰ ਸਟੋਰ ਦੇ ਸਾਹਮਣੇ ਆ ਸ਼ੈਰਡਨ ਕਾਲਜ ਦੇ ਨਾਲ, ਅਤੇ 15 ਟਾਵਰ ਜਿਹੜੇ ਪ੍ਰਪੋਜ਼ ਹੋ ਜਾਣੇ ਨੇ ਉਦੋਂ ਤੱਕ ਅੰਦਰ ਅਤੇ ਸ਼ੋਪਰਸ ਵਰਲਡ ਢਾ ਦਿੱਤਾ ਜਾਣਾ। ਇੱਥੇ ਵੀ 15 ਟਾਵਰ 'ਤੇ ਕਾਫੀ ਸਾਰੇ ਟਾਊਨ ਹਾਊਸ ਆਉਣੇ ਨੇ। LRT ਦਾ ਟਰਮੀਨਲ ਬਣ ਜਾਣਾ ਸ਼ੋਪਰਸ ਵਰਲਡ ਦੇ ਬਿਲਕੁਲ ਕੋਨੇ 'ਤੇ, ਹਾਈਵੇ 10 ਅਤੇ ਸਟੀਲ ਦੇ ਇੰਟਰਸੈਕਸ਼ਨ 'ਤੇ। ਅਤੇ ਜੇ ਤੁਸੀਂ ਪਹਿਲੇ ਟਾਵਰ 'ਚ ਇਨਵੈਸਟ ਕੀਤਾ ਫਿਰ ਤਾਂ ਬਹੁਤ ਹੀ ਵਧੀਆ, ਕਿਉਂਕਿ ਹੁਣ ਤੱਕ ਜਿਨ੍ਹਾਂ ਨੇ ਇਨਵੈਸਟ ਕੀਤਾ ਸੀ 2-2 ਲੱਖ ਉਹਨਾਂ ਦੀ ਪ੍ਰਾਈਸ ਹੈ 2.5-2.5 ਲੱਖ ਵੱਧ ਚੁੱਕੀ ਹੈ। ਚਲੋ ਕੋਈ ਗੱਲ ਨਹੀਂ, ਪਹਿਲੇ ਟਾਵਰ 'ਚ ਮਿਸ ਕਰਕੇ ਦੂਜੇ ਟਾਵਰ ਦੇ ਵਿੱਚ ਤੁਸੀਂ ਜ਼ਰੂਰ ਇਨਵੈਸਟ ਕਰੋ। ਜੇ ਤੁਸੀਂ ਐਂਡ ਯੂਜ਼ਰ ਹੋ, ਕਿਉਂਕਿ ਘਰਾਂ ਦੀਆਂ ਕੀਮਤਾਂ ਕਾਫੀ ਵੱਧ ਰਹੀਆਂ ਨੇ ਜੀ, ਵੱਧ ਚੁੱਕੀਆਂ ਨੇ ਆਲਰੇਡੀ, ਅੱਗੇ ਹੁਣ ਸਰਕਾਰ ਦੇਖਦੇ ਹਾਂ ਸਰਕਾਰ ਕੀ ਕਰਦੀ ਹੈ। ਪਰ ਇਹ ਹੈ ਕਿ ਇੱਥੇ ਕਿਉਂਕਿ ਪਹਿਲਾ ਇਹ ਪ੍ਰੋਜੈਕਟ ਹੈਗਾ ਇਸ ਏਰੀਏ ਦੇ ਵਿੱਚ, ਇਸ ਕਰਕੇ ਇੱਥੇ ਪ੍ਰਾਈਸਿਸ ਕਾਫੀ ਵਧਣੀਆਂ ਨੇ। ਇੱਥੋਂ ਗੋ ਟ੍ਰੇਨ ਦਾ ਸਟੇਸ਼ਨ ਆ ਜਿਹੜਾ ਬ੍ਰੈਮਲੀ ਗੋ, 5-7 ਮਿੰਟ ਦੀ ਦੂਰੀ 'ਤੇ ਆ, ਬਾਕੀ ਸਾਰੀਆਂ ਸਹੂਲਤਾਂ ਨੇੜੇ ਨੇ। ਦੇਖੋ ਵਾਲਮਾਰਟ ਜਿਹੜਾ ਹੈਗਾ ਕੈਨੇਡੀ 'ਤੇ ਸਟੀਲ 'ਤੇ ਆ, 5 ਮਿੰਟ ਦੀ ਦੂਰੀ 'ਤੇ, ਉੱਥੇ ਹੀ ਹੋਮ ਡੀਪੂ ਆ, ਉੱਥੇ ਹੀ ਕੋਸਕੋ ਆ, ਉੱਥੇ ਹੀ ਲੋਜ਼ ਦਾ ਸਟੋਰ ਆ। ਨੋ ਫ੍ਰਿਲ ਦਾ ਸਟੋਰ ਆ, ਉਹ ਚੰਗੂਜ਼ੀ ਵਾਲੇ ਕੋਰਨਰ ਦੇ ਉੱਤੇ, ਉਹ ਵੀ 5 ਮਿੰਟ ਦੀ ਡਰਾਈਵ 'ਤੇ ਆ। ਸ਼ੋਪਰਸ ਵਰਲਡ ਜਿਹੜਾ ਅੱਗੇ ਜਿਹੜੇ ਟਾਵਰ ਆਉਣੇ ਨੇ ਤੁਹਾਨੂੰ ਦੱਸਿਆ 15 ਕੁ ਦੇ ਕਰੀਬ, ਉਹਦੇ ਮੇਨ 4 ਲੈਵਲਸ ਦੇ ਉੱਤੇ ਕਮਰਸ਼ੀਅਲ ਸਟੋਰ ਹੀ ਹੋਣਗੇ। ਮਤਲਬ ਮੈਂ ਕਹੂੰਗਾ ਜੀ ਬ੍ਰੈਮਲੀ ਸਿਟੀ ਸੈਂਟਰ ਦੇ ਨਾਲੋਂ ਕਈ ਗੁਣਾ ਸੋਹਣਾ, ਸਕੇਅਰ 1 ਦੇ ਮੁਕਾਬਲੇ ਦਾ ਇੱਥੇ ਮਾਲ ਆ ਜਿਹੜਾ ਉਹ ਬਣਨਾ, ਅਤੇ ਉੱਚੇ ਉੱਚੇ ਟਾਵਰ। ਜੇ ਮੇਰੀ ਗੱਲ 'ਤੇ ਨਹੀਂ ਯਕੀਨ ਤਾਂ ਗੂਗਲ ਖੋਲ੍ਹ ਕੇ ਸਰਚ ਕਰਕੇ ਫਿਊਚਰ ਦੀਆਂ ਪਿਕਚਰਸ ਦੇਖ ਲਓ ਤੁਸੀਂ ਉੱਥੇ, ਇਹਨੂੰ ਮਿਸ ਨਾ ਕਰਿਓ। ਬਹੁਤ ਸਾਰੇ ਸਾਡੇ ਬਾਹਰਲੇ ਏਜੰਟਸ ਕਹਿੰਦੇ ਬ੍ਰੈਮਟਨ ਦੇ ਲੋਕ ਬਾਹਰ ਬਹੁਤ ਇਨਵੈਸਟ ਕਰਦੇ ਆ, ਜਦੋਂ ਬ੍ਰੈਮਟਨ ਦੀ ਗੱਲ ਚੱਲਦੀ ਇਨਵੈਸਟ ਨਹੀਂ ਕਰਦੇ। ਮੈਂ ਕਿਹਾ ਜੀ ਕੋਈ ਨਹੀਂ, ਸਾਡੇ ਬਥੇਰਾ ਇਨਵੈਸਟ ਕੀਤਾ, ਤੁਸੀਂ ਦੂਸਰੇ ਟਾਵਰ ਦੇ ਵਿੱਚ ਵੇਖ ਲਿਓ ਇੱਥੇ ਕਿੰਨੀ ਇਨਵੈਸਟਮੈਂਟ ਹੋਣੀ ਆ। ਇਨਵੈਸਟਮੈਂਟ ਦਾ ਫਾਇਦਾ ਉਹ ਨਹੀਂ ਹੁੰਦਾ ਜਿਹੜਾ ਪਹਿਲਾਂ ਮੌਕੇ ਦਾ ਫਾਇਦਾ ਉਠਾ ਲੈਂਦਾ। ਖੈਰ, ਨੰਬਰ ਜੀ ਮੇਰਾ 647-384-36 ਹੈ, 6473008436। ਮੇਰੇ ਨਾਲ ਕਰ ਲਿਓ ਸੰਪਰਕ ਤੇ ਤੁਹਾਡਾ ਯੂਨਿਟ ਗਰੰਟੀਡ ਬੁੱਕ ਆ ਜੀ ਇੱਥੇ। ਬਸ ਤੁਸੀਂ ਫੋਨ ਕਰਨਾ ਮੈਨੂੰ 647-384-36। ਬਾਕੀ ਗੱਲਾਂ ਕਰਾਂਗੇ ਆਪਾਂ ਕੱਲ੍ਹ ਨੂੰ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ ਇੱਕ ਖਾਸ ਵਿਸ਼ੇ ਦੇ ਉੱਤੇ, ਅਤੇ ਫਿਰ ਕੱਲ੍ਹ ਨੂੰ ਸ਼ਾਮ ਨੂੰ ਫਿਰ ਗੱਲਾਂ ਕਰਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਦੋਸਤੋ।
The views expressed on the preceding program may not necessarily be those of the owner or management of WTOR radio station.
इस आलमी वबा के दौरान हमारे बच्चों ने साबित किया कि वो कितने मजबूत, साबिर और साबित कदम हैं। लेकिन अब उनके लिए दोबारा यादें बनाने का वक्त है, खानदान और दोस्तों के साथ, टीम अराकीन के साथ, साथियों के साथ। COVID-19 वैक्सीनेशन से बच्चों को मदद मिल सकती है दोबारा बच्चे बनने में। अपने बच्चों और उनके आसपास के लोगों के तहफ्फुज में मदद करें। दस्तियाबी पर अपने बच्चों की वैक्सीनेशन बुक कराएं। हुकूमत कनाडा की तरफ से एक पैगाम।
ਕੀ ਤੁਸੀਂ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਜਾਣਦੇ ਹੋ ਜੋ ਕੈਨੇਡਾ ਆਉਣ ਦੀ ਤਿਆਰੀ ਕਰ ਰਿਹਾ ਹੋਵੇ? ਜੇਕਰ ਹਾਂ ਤਾਂ ਸਿੰਪਲੀ ਫਾਈਨੈਂਸ਼ੀਅਲ ਕੋਲ ਤੁਹਾਡੇ ਲਈ ਕੁਝ ਖਾਸ ਹੈ। ਸਿੰਪਲੀ ਫਾਈਨੈਂਸ਼ੀਅਲ ਡਿਜੀਟਲ ਬੈਂਕਿੰਗ ਦੀ ਸੁਵਿਧਾ ਦਿੰਦਾ ਹੈ, ਉਹ ਵੀ ਬਿਨਾਂ ਕਿਸੇ ਰੋਜ਼ਾਨਾ ਸ਼ੁਲਕ ਦੇ। ਇਸ ਦੇ ਨਾਲ ਹੀ ਤੁਹਾਨੂੰ ਮਿਲਦੇ ਹਨ ਕੈਸ਼ਬੈਕ ਜਿੱਤਣ ਦੇ ਮੌਕੇ। ਹੁਣ ਗੱਲ ਕਰਦੇ ਹਾਂ ਇਸ ਦੇ ਸਭ ਤੋਂ ਵਧੀਆ ਹਿੱਸੇ ਦੀ। ਜੇਕਰ ਤੁਸੀਂ ਕਿਸੇ ਕੈਨੇਡਾ ਆਉਣ ਵਾਲੇ ਵਿਅਕਤੀ ਨੂੰ ਸਿੰਪਲੀ ਰੈਫਰ ਕਰਦੇ ਹੋ ਤਾਂ ਤੁਹਾਨੂੰ ਮਿਲਣਗੇ $50, ਭਾਵੇਂ ਤੁਸੀਂ ਸਿੰਪਲੀ ਦੇ ਕਸਟਮਰ ਹੋ ਜਾਂ ਨਹੀਂ। ਸ਼ਰਤਾਂ ਲਾਗੂ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.simply.com/newtocanada. That's www.simply.com/newtocanada.
ٹرک کا گھومتا پہیہ کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون سٹاپ شاپ۔ اب تیسری لوکیشن ایگزٹ 579 فرام ہائی وے 401 ان نیپنی۔ کوئک ٹرک لیو 519-622-0660. quicktrucklube.com.
السلام علیکم، میرا نام ہے بشرا انصاری۔ جیسے کہ آپ جانتے ہیں، انڈس ہاسپٹل غریبوں کا مفت علاج کرتا ہے اور خاص طور پہ کینسر پیشنٹس بچے جو ہیں ان کے لیے بہت کام کرتا ہے۔ سو آپ کی مدد کے بغیر یہ ہو نہیں سکتا، اسی لیے میں آپ کے پاس چل کے آ رہی ہوں اور کوشش کروں گی آپ کو انٹرٹین بھی کروں اور آپ سے انڈس ہاسپٹل کے لیے ہیلپ بھی لوں۔ تو آپ سے ملاقات ہو رہی ہے انشاءاللہ کینیڈا میں، ضرور آئیے گا، آپ سے ملتے ہیں۔ تھینک یو ویری مچ۔
Join us on Friday, October 1st at Apollo Convention Center in Mississauga. For tickets and more information, call 289-309-3895, 289-309-3895.
کووڈ 19 کر کے سارا کام آن لائن ہو گیا، گروسری آن لائن ہو گئی، ٹیوشن آن لائن ہو گئی، اور تا ہور کل مینوں ریا نے دسیا کہ سوڈی فرنیچر والے بھی ہن آن لائن فرنیچر سیل کر رہے ہیں۔
بالکل ٹھیک سنیا، تے ہن انہاں دا سٹور بھی کھل گیا ہے
برمٹن دے سب تو بڑے فرنیچر سٹورز وچوں ایک سوڈی فرنیچر۔ تے ہن کووڈ 19 دے دوران انہاں دی ویب سائٹ sodifurniture.com تے جاؤ اتے اپنی پسند دا فرنیچر سلیکٹ کرو، سٹور وچ آ کے سیم فرنیچر